ਪੰਜਾਬ ਨੂੰ ਤੁਸੀਂ ਮਿਸ ਤਾਂ ਬਹੁਤ ਕਰਦੇ ਹੋਵੋਗੇ ਨਾ, ਮਾਂ ਦੀ ਯਾਦ ਵੀ ਆਉਂਦੀ ਹੋਊਗੀ। ਬਾਪੂ ਨੂੰ ਕੋਈ ਕਿੱਦਾਂ ਭੁੱਲ ਸਕਦਾ ਹੈ? ਪਿੰਡ, ਘਰ, ਖੇਤ, ਚੁੱਲਾ, ਲੱਸੀ, ਮੱਕੀ ਦੀ ਰੋਟੀ, ਬੇਬੇ ਦੀ ਸੋਟੀ ਵਗੈਰਾ 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 ਸਭ ਨੂੰ ਮਿਸ ਕਰਦੇ ਹੋ ਨਾ? ਚਿੱਤ ਜਿਹਾ ਕਰਦਾ ਨਾ ਪੰਜਾਬ ਮੁੜ ਜਾਣ ਨੂੰ? ਨਾ 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 ਨਾ, ਇਮੋਸ਼ਨਲ ਨਹੀਂ ਹੋਣਾ। ਚਲੋ ਯਾਰ, ਚੱਲੀਏ ਆਪਣੇ ਪੰਜਾਬ, ਉਹੀ ਮਿੱਟੀ ਦੀ ਖੁਸ਼ਬੂ ਚ ਜੋ ਮੀਂਹ ਪੈਣ ਤੋਂ ਬਾਅਦ ਆਉਂਦੀ ਸੀ। ਚਲੋ ਚੱਲੀਏ ਮਾਂ ਦੀ ਮਾਰੀ ਉਸ ਆਵਾਜ਼ ਕੋਲ ਜੋ ਰੋਟੀ ਵੇਲੇ ਅਕਸਰ ਆਉਂਦੀ ਸੀ। ਪੁੱਤ ਕਵੇਲਾ ਹੋ ਗਿਆ, ਰੋਟੀ ਖਾ ਲੈ, ਜਿੱਥੇ ਸਭ ਆਪਣਾ ਸੀ, ਸਭ ਸਾਂਝਾ ਸੀ। ਆਓ ਚੱਲੀਏ ਪਰਦੇਸਾਂ ਤੋਂ ਪੰਜਾਬ ਵੱਲ, ਚੰਨ ਪਰਦੇਸੀ ਰੇਡੀਓ, ਸਾਡੇ ਦਿਲ ਚ ਧੜਕਦਾ ਪੰਜਾਬ।
ਸਤਿਕਾਰ ਪਰੀ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਦਬ ਦੇ ਨਾਲ ਕਹਿੰਦੇ ਜੀ, ਅੱਜ ਦਾ ਪਰਸਿ ਤੁਸੀਂ ਸੁਣ ਰਹੇ ਹੋ ਇਸ ਵਕਤ ਰੇਡੀਓ ਚੰਨ ਪਰਦੇਸੀ ਤੇ ਮੈਂ ਸੰਦੀਪ ਕੌਰ ਇੱਕ ਵਾਰ ਫਿਰ ਹਾਜ਼ਰ ਹੋ ਚੁੱਕੀ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਲੈ ਕੇ, ਨਾਮ ਹੈ ਜਿਸਦਾ ਰੰਗਲੇ ਬੋਲ। ਉਮੀਦ ਕਰਦੀ ਹਾਂ ਕਿ ਤੁਸੀਂ ਜਿੱਥੇ ਵੀ ਹੋਵੋਗੇ ਬਿਹਤਰੀਨ ਹਾਲ ਦੇ ਵਿੱਚ ਹੋਵੋਗੇ, ਠੀਕ ਠਾਕ ਹੋਵੋਗੇ, ਔਰ ਤੁਹਾਡੀ ਸਿਹਤਮੰਦੀ ਦੇ ਲਈ, ਤੰਦਰੁਸਤੀ ਦੇ ਲਈ ਅਸੀਂ ਬਹੁਤ ਸਾਰੀਆਂ ਦੁਆਵਾਂ ਕਰਦੇ ਹਾਂ। ਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਮੇਸ਼ਾ ਦੀ ਤਰ੍ਹਾਂ ਹਾਜ਼ਰ ਹੋ ਚੁੱਕੇ ਹਾਂ, ਜਿਹਦੇ ਚ ਪੰਜਾਬੀ ਬੋਲੀ ਦੇ ਪੁੱਲੇ ਵਿਸਰੇ ਸ਼ਬਦਾਂ ਨੂੰ ਅਸੀਂ ਰਲ ਮਿਲ ਕੇ ਚੇਤੇ ਕਰਦੇ ਹਾਂ ਇੱਕ ਬੜੀ ਪਿਆਰੀ ਜਿਹੀ ਖੇਡ ਦੇ ਰੂਪ ਦੇ ਵਿੱਚ। ਹਾਂਜੀ, ਇਹ ਦਿਲਚਸਪ ਖੇਡ ਜਿਹਦੇ ਚ ਹਰ ਕੋਈ ਹਿੱਸਾ ਲੈ ਸਕਦਾ, ਸਾਡੇ ਬਜ਼ੁਰਗ, ਸਾਡੇ ਬੱਚੇ ਜਾਂ ਨੌਜਵਾਨ, ਹਾਂਜੀ, ਸੋ ਹਰ ਕੋਈ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦਾ ਹੈ। ਆਪਣੇ ਵੱਲੋਂ ਕੋਈ ਵੀ ਜਾਣਕਾਰੀ ਇੱਥੇ ਪ੍ਰੋਗਰਾਮ ਚ ਸਾਂਝੀ ਕੀਤੀ ਜਾ ਸਕਦੀ ਹੈ ਵਿਰਸੇ ਦੇ ਨਾਲ ਸੰਬੰਧਿਤ। ਹਾਂਜੀ, ਸਵਾਲ ਸਿਰਫ ਤੇ ਸਿਰਫ ਵਿਰਸੇ ਨਾਲ ਜੁੜੇ ਹੋਏ। ਬਹੁਤ ਸਾਰੇ ਏਦਾਂ ਦੇ ਸਵਾਲ ਨੇ, ਬਹੁਤ ਸਾਰੀਆਂ ਏਦਾਂ ਦੀਆਂ ਗੱਲਾਂ ਨੇ, ਬਹੁਤ ਸਾਰੇ ਏਦਾਂ ਦੇ ਜਵਾਬ ਨੇ ਜਿਹੜੇ ਅਸੀਂ ਸਾਡੀ ਧਰਾਤਲ ਦੇ ਨਾਲ ਜੁੜੇ ਹੋਏ ਨੇ, ਸਾਡੇ ਪੁਰਾਤਨ ਵਿਰਸੇ ਦੇ ਨਾਲ ਜੁੜੇ ਹੋਏ ਨੇ, ਅਸੀਂ ਹੌਲੀ ਹੌਲੀ ਭੁੱਲਦੇ ਜਾ ਰਹੇ ਹਾਂ, ਚੇਤੇ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੁਸੀਂ ਦੇਖੋ ਕਿ ਸਾਡੇ ਪੰਜਾਬ ਦੇ ਨਾ ਬਹੁਤ ਸਾਰੇ ਪਿੰਡ ਨੇ, ਔਰ ਉਹਨਾਂ ਪਿੰਡਾਂ ਦੀ ਨੁਹਾਰ ਹੁਣ ਕਾਫੀ ਹੱਦ ਤੱਕ ਬਦਲ ਚੁੱਕੀ ਹੈ। ਪੰਜਾਬ ਚ ਤੁਸੀਂ ਵੇਖੋਗੇ ਕਿ ਪਿੰਡਾਂ ਦੇ ਵਿੱਚ ਇੰਨੀਆਂ ਉੱਚੀਆਂ ਉੱਚੀਆਂ ਕੋਠੀਆਂ ਪੈ ਚੁੱਕੀਆਂ ਨੇ ਕਿ ਪਿੰਡ ਪਿੰਡ ਨਹੀਂ ਲੱਗਦੇ, ਸੋ ਸ਼ਹਿਰਾਂ ਦਾ ਰੂਪ ਧਾਰ ਗਏ ਨੇ। ਪੁਰਾਣੇ ਪਿੰਡਾਂ ਦੀ ਜਿਹੜੀ ਝਲਕ ਹੈ ਉਹ ਵੀ ਬਹੁਤ ਕਿਤੇ ਹੀ ਨਜ਼ਰ ਜਿਹੜੀ ਹੈ ਉਹ ਸਾਨੂੰ ਆਉਂਦੀ, ਬਹੁਤ ਘੱਟ ਗਿਆ ਉਹ ਚੀਜ਼ ਵੀ। ਤੇ ਅੱਜ ਦੀ ਜੇਕਰ ਅਸੀਂ ਜਨਰੇਸ਼ਨ ਦੀ ਗੱਲ ਕਰੀਏ, ਮੈਂ ਆਪਣੀ ਗੱਲ ਕਰਾਂ, ਤੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਨਹੀਂ ਹੈਗੀ ਜਿਵੇਂ ਪਹਿਲਾਂ ਦੇ ਵੇਲਿਆਂ ਦੇ ਵਿੱਚ ਹੁੰਦਾ ਸੀ, ਕੋਠੀਆਂ ਪੜੋਲਿਆਂ। ਹਾਂਜੀ, ਸੋ ਪੜੋਲੇ ਕੀ ਹੁੰਦੇ ਨੇ, ਸੋ ਇਹ ਸਿਰਫ ਕਿਤੇ ਨਾ ਕਿਤੇ ਬਜ਼ੁਰਗਾਂ ਦੇ ਚੇਤਿਆਂ ਦੇ ਵਿੱਚ ਰਹਿ ਗਈਆਂ ਨੇ। ਤੇ ਇਸ ਪ੍ਰੋਗਰਾਮ ਦੇ ਜ਼ਰੀਏ ਜਿਸਨੂੰ ਹਰ ਉਮਰ ਹਰ ਵਰਗ ਦੇ ਸਰੋਤੇ ਸੁਣਦੇ ਨੇ, ਕੋਸ਼ਿਸ਼ ਕਰਦੇ ਆ ਕਿ ਇੱਕ ਏਦਾਂ ਦਾ ਵਾਤਾਵਰਣ ਸਿਰਜੀਏ ਜਿੱਥੇ ਵੱਡਿਆਂ ਦਾ ਸਤਿਕਾਰ, ਛੋਟਿਆਂ ਨੂੰ ਪਿਆਰ ਤੇ ਬਜ਼ੁਰਗਾਂ ਦੇ ਕੋਲੋਂ ਜਾਣਕਾਰੀ ਲੈ ਕੇ ਅਸੀਂ ਆਪਣੇ ਜੀਵਨ ਦੇ ਵਿੱਚ ਅੱਗੇ ਵਧੀਏ, ਸੱਭਿਆਚਾਰਕ ਸਾਂਝ ਪਾਉਂਦੇ ਰਹੀਏ। ਤੇ ਹਾਂਜੀ, ਸੋ ਅੱਜ ਤੋਂ ਜੇਕਰ ਅਸੀਂ ਗੱਲ ਕਰੀਏ 40-50 ਸਾਲ ਪਹਿਲਾਂ, ਪੁਰਾਣੇ ਪਿੰਡਾਂ ਦੇ ਘਰ ਚੌੜੀਆਂ ਸਵਾਤਾਂ ਹੁੰਦੀਆਂ ਸੀ, ਖੁੱਲੇ ਵਿਹੜੇ ਹੁੰਦੇ ਸੀਗੇ, ਤੇ ਇਹ ਖੁੱਲੇ ਡੁੱਲੇ ਘਰ ਗੂੜੀਆਂ ਮੁਹੱਬਤਾਂ ਦੇ ਸਾਂਝਾਂ ਦੇ ਪ੍ਰਤੀਕ ਵੀ ਹੁੰਦੇ ਸੀਗੇ। ਤੇ ਇਹੀ ਸਾਂਝ ਰੇਡੀਓ ਚੰਨ ਪਰਦੇਸੀ ਦੇ ਵਿਹੜੇ ਰੰਗਲੇ ਬੋਲ ਪ੍ਰੋਗਰਾਮ ਦੇ ਜ਼ਰੀਏ ਹੁੰਦੀ ਹੈ ਜੀ ਅੱਜ ਦੇ ਦਿਨ। ਤੇ ਆਓ ਫਿਰ ਸਵਾਲਾਂ ਜਵਾਬਾਂ ਦਾ ਸਿਲਸਿਲਾ ਸ਼ੁਰੂ ਕਰੀਏ। ਤੇ ਸਭ ਤੋਂ ਪਹਿਲਾਂ ਨੰਬਰ ਦੱਸ ਦਈਏ ਤੁਹਾਨੂੰ ਜਿਨ੍ਹਾਂ ਨੂੰ ਤੁਸੀਂ ਡਾਇਲ ਕਰਕੇ ਪ੍ਰੋਗਰਾਮ ਚ ਸ਼ਿਰਕਤ ਕਰਨੀ ਹੈ, 9496373339। ਭਾਰਤ ਦਾ ਸਟੂਡੀਓ ਨੰਬਰ ਤੇ ਬਾਕੀ ਦੇ ਨੰਬਰ ਨੇ।
ਪ੍ਰੋਗਰਾਮ ਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, ਕੈਲੀਫੋਰਨੀਆ ਤੋਂ 559-512-1128 ਤੇ, ਆਸਟ੍ਰੇਲੀਆ ਤੋਂ 61039-013-4419 ਤੇ, ਹਾਂਗਕਾਂਗ ਤੋਂ 8170-0136 ਤੇ, ਯੂਨਾਈਟਿਡ ਕਿੰਗਡਮ ਤੋਂ 0 20 32 81 45 ਤੇ। ਜਾਂ ਸਕਾਈਪ ਆਈਡੀ ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ
ਹੋ। ਓਕੇ ਜੀ, ਸੋ ਸਾਨੂੰ ਮੈਸੇਜ ਆਉਣੇ ਸ਼ੁਰੂ ਹੋ ਗਏ ਨੇ ਔਰ ਇਹ ਮੈਸੇਜ ਆਉਂਦੇ ਹੁੰਦੇ ਨੇ ਫੇਸਬੁੱਕ ਪੇਜ ਤੇ ਆਰ ਜੀ ਸੰਦੀਪ ਕੌਰ ਦੇ ਨਾਮ ਨਾਲ ਹੈ। ਸੋ ਤੁਸੀਂ ਆਪਣੇ ਸੁਨੇਹੇ ਉੱਥੇ ਸਾਡੇ ਨਾਲ ਸਾਂਝੇ ਕਰਦੇ ਹੋ। ਆਪਣਾ ਨਾਮ, ਆਪਣੀ ਜਗ੍ਹਾ ਦਾ ਨਾਮ ਲਿਖਣਾ ਬਿਲਕੁਲ ਨਾ ਭੁੱਲਣਾ ਜੀ। ਅੱਜ ਜਦੋਂ ਤੁਸੀਂ ਕੋਈ ਸਵਾਲ ਪੁੱਛੋ ਜਾਂ ਕੋਈ ਜਵਾਬ ਸਾਂਝਾ ਕਰੋ ਤਾਂ ਜ਼ਰੂਰ ਆਪਣੇ ਬਾਰੇ ਦੱਸਣਾ। ਔਰ ਕਾਲ ਦੀ ਤਾਂ ਮੈਂ ਹਮੇਸ਼ਾ ਹੀ ਵੇਟ ਕਰਦੀ ਹੁੰਦੀ ਹਾਂ। ਤੇ ਅੱਜ ਦੇ ਜਿਹੜੇ ਪਹਿਲੇ ਸਵਾਲ ਨੇ ਉਹ ਇਹ ਨੇ, ਸਭ ਤੋਂ ਪਹਿਲਾਂ ਤੇ ਤੁਸੀਂ ਸਾਨੂੰ ਇਹ ਦੱਸਣਾ ਕਿ ਗੜਬੜੇ ਕੀ ਹੁੰਦੇ ਨੇ ਜਾਂ ਗੜਬੜਿਆਂ ਦਾ ਜਿਹੜਾ ਇਤਿਹਾਸ ਹੈ ਇਹਦੇ ਬਾਰੇ ਤੁਸੀਂ ਦੱਸ ਸਕਦੇ ਹੋ। ਕਿਉਂ ਮਨਾਉਂਦੇ ਨੇ, ਕਦੋਂ ਮਨਾਇਆ ਜਾਂਦਾ ਤੇ ਕੀ ਹੈ ਜੀ ਗੜਬੜੇ ਕੀ ਹੁੰਦੇ ਨੇ। ਸੋ ਇਸ ਤੋਂ ਇਲਾਵਾ ਜਿਹੜਾ ਦੂਜਾ ਮੇਰਾ ਸਵਾਲ ਹੈ ਉਹ ਇਹ ਕਿ ਪੜੋਲੇ ਕਿਹਨੂੰ ਕਿਹਾ ਜਾਂਦਾ। ਹਾਂਜੀ, ਪੜੋਲੇ ਕੀ ਹੁੰਦਾ ਜੀ। ਸੋ ਇਹ ਦੋ ਸਵਾਲ ਨੇ ਫਿਲਹਾਲ, ਇੰਤਜ਼ਾਰ ਕਰਦੇ ਹਾਂ ਜਿੰਨੀ ਦੇਰ ਤੱਕ ਤੁਸੀਂ ਪਹੁੰਚਦੇ ਹੋ। ਤੁਹਾਡੇ ਤੱਕ ਪਹੁੰਚ ਰਿਹਾ ਜੀ ਜ਼ਬਰਦਸਤ ਗੀਤ। ਹਾਂਜੀ, ਸੋ ਜੀਜੇ ਕੀ ਸ਼ੈ ਹੁੰਦੇ ਨੇ ਜੀ ਪੁਰਾਣਿਆਂ ਦੇ ਉੱਤੇ ਇਹ ਗੀਤ ਹੁਣੇ ਹੁਣੇ ਬਿਲਕੁਲ ਜੀ ਸੁਣਿਆ ਤੁਸੀਂ ਰਣਜੀਤ ਬਾਵਾ ਦੀ ਆਵਾਜ਼ ਚ। ਔਰ ਜੀ ਅੱਜ ਦਾ ਜਿਹੜਾ ਸਾਡੇ ਇਸ ਪ੍ਰੋਗਰਾਮ ਦਾ ਵਿਸ਼ਾ ਕਹਿ ਲਓ, ਦਿਲਚਸਪ ਖੇਡ ਕਹਿ ਲਓ, ਸੋ ਪੰਜਾਬੀ ਵਿਰਸੇ ਦੇ ਭੁੱਲੇ ਵਿਸਰੇ ਸ਼ਬਦ ਜਿਹੜੇ ਨੇ ਉਹਨਾਂ ਨੂੰ ਅਸੀਂ ਸਾਂਝੇ ਕਰ ਰਹੇ ਹਾਂ। ਸੋ ਮੇਰੇ ਕੋਲ ਦੋ ਸਵਾਲ ਨੇ ਫਿਲਹਾਲ, ਇੱਥੇ ਉਹਨਾਂ ਦੋਨਾਂ ਦੀ ਉਡੀਕ ਕਰ ਰਹੀ ਹਾਂ ਮੈਂ ਕਿ ਜਵਾਬ ਆ ਜੇ। ਪੜੋਲੇ ਕਿਹਨੂੰ ਕਿਹਾ ਜਾਂਦਾ ਜੀ, ਪੜੋਲੇ। ਹਾਂਜੀ, ਅਗਰ ਤੁਹਾਨੂੰ ਪਤਾ ਹੋਵੇ ਇਹਦੇ ਬਾਰੇ ਦੱਸ ਸਕਦੇ ਹੋ। ਔਰ ਇਸ ਤੋਂ ਇਲਾਵਾ ਜੀ ਸ਼ਬਦ ਇਹ ਸੀਗਾ ਕਿ ਗੜਬੜਿਆਂ ਦਾ ਤਿਉਹਾਰ ਤੁਸੀਂ ਸੁਣਿਆ ਹੋਵੇ ਤੇ ਦੱਸ ਸਕਦੇ ਹੋ ਕਿ ਆਖਿਰ ਇਹ ਕੀ ਹੁੰਦੇ ਨੇ ਤੇ ਕਦੋਂ ਮਨਾਏ ਜਾਂਦੇ ਨੇ, ਕਿਉਂ ਮਨਾਏ ਜਾਂਦੇ ਨੇ, ਇਸ ਬਾਰੇ ਵੀ ਚਾਨਣਾ ਤੁਸੀਂ ਪਾ ਸਕਦੇ ਹੋ। ਔਰ ਇਸ ਤੋਂ ਇਲਾਵਾ ਇੱਕ ਹੋਰ ਸਵਾਲ ਹੈ ਜੀ, ਬੜਾ ਹੀ ਆਸਾਨ ਜਿਹਾ ਇਹ ਸਵਾਲ ਹੈ ਤੇ ਮੈਨੂੰ ਆਸ ਹੈ ਕਿ ਤੁਸੀਂ ਸਾਰੇ ਤਕਰੀਬਨ ਬੁੱਝ ਹੀ ਲਓਗੇ ਕਿ ਬੱਚਾ ਜਦੋਂ ਜਨਮ ਲੈਂਦਾ ਤਾਂ ਕਿਸ ਰੁੱਖ ਦੇ ਪੱਤੇ ਘਰ ਦੇ ਦਰਵਾਜ਼ੇ ਤੇ ਬੰਨੇ ਜਾਂਦੇ ਨੇ। ਜਦੋਂ ਬੱਚਾ ਜਨਮ ਲੈਂਦਾ ਤਾਂ ਕਿਹੜੇ ਰੁੱਖ ਦੇ ਪੱਤੇ ਘਰ ਦੇ ਦਰਵਾਜ਼ੇ ਦੇ ਬੰਨੇ ਜਾਂਦੇ ਨੇ? ਸੋ ਇਹੀ ਹੈ ਜੀ ਸਵਾਲ, ਇੰਤਜ਼ਾਰ ਕਰ ਰਹੇ ਹਾਂ। ਬਿਲ ਸਿੰਘ ਦੀ ਆਵਾਜ਼ ਜੀ ਸੁਣਦੇ ਹਾਂ ਪ੍ਰੋਗਰਾਮ ਦਾ ਇਹ ਅਗਲਾ ਗੀਤ। ਪਰ ਮੈਸੇਜਸ ਲਗਾਤਾਰ ਆ ਰਹੇ ਨੇ ਜੀ, ਥੈਂਕ ਯੂ ਸੋ ਮਚ ਸੁਨੇਹੇ ਭੇਜਣ ਦੇ ਲਈ। ਹੁਣੇ ਸ਼ੇਅਰ ਕਰਦੇ ਹਾਂ ਜੀ ਥੋੜੀ ਦੇਰ ਚ।
ਸੰਦੀਪ, ਮੈਂ ਬਚਿੱਤਰ ਸਿੰਘ ਬੋਲਦਾ ਕੈਲੀਫੋਰਨੀਆ ਤੋਂ। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਾਰੇ ਸਰੋਤਿਆਂ ਨੂੰ, ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ, ਬਹੁਤ ਸ਼ੁਕਰੀਆ। ਅਸੀਂ ਅੱਜ ਦੇ ਬੜੇ ਸਾਰੇ ਸਵਾਲ ਆ ਗਏ ਨੇ ਤੇ ਇੰਤਜ਼ਾਰ ਕਰ ਰਹੀ ਸੀ ਕਿ ਫਟਾਫਟ ਜਵਾਬ ਵੀ ਲੈ ਕੇ ਸਾਡੇ ਸਰੋਤੇ ਪਹੁੰਚਣ। ਸੋ ਕੀ ਲੈ ਕੇ
ਉਹ ਸੰਦੀਪ, ਮੈਂ ਪਹਿਲਾਂ ਤਾਂ ਤੁਹਾਨੂੰ ਦੱਸਦਾ ਵੀ ਭੜੋਲੇ ਕੀ ਹੁੰਦੇ ਆ, ਹੈਨਾ?
ਕੀ ਹੁੰਦੇ ਨੇ ਜੀ ਇਹ ਭੜੋਲੇ?
ਇਹ ਜਿਹੜੇ ਭੜੋਲੇ ਹੁੰਦੇ ਨੇ ਨਾ, ਇਹ ਮਿੱਟੀ ਦੇ ਬਣਾਏ ਹੁੰਦੇ ਨੇ। ਚੀਕਣੀ ਮਿੱਟੀ ਦੇ ਵਿੱਚ ਤੂੜੀ ਪਾ ਕੇ ਨਾ ਫੇਰ ਉਹ ਉਸ ਨੂੰ ਬਣਾ ਲੈਂਦੇ ਨੇ।
ਤੇ
ਉਹ ਤਕਰੀਬਨ ਨਾ ਮਿੱਟੀ ਫਿਰ ਇੱਕ ਕਿਸਮ ਦਾ ਸੀਮੈਂਟ ਵਰਗੀ ਬਣ ਜਾਂਦੀ ਹੈ, ਇੰਨੀ ਉਹ ਸਖ਼ਤ ਹੋ ਜਾਂਦੀ ਹੈ। ਇਹ ਤਕਰੀਬਨ ਘੱਟੋ ਘੱਟ 3-4 ਫੁੱਟ ਉੱਚੇ ਵੀ ਬਣਾਏ ਜਾਂਦੇ ਨੇ। ਤੇ ਹੁਣ ਅੱਜ ਕੱਲ ਤਾਂ ਨੀ ਕੋਈ ਬਣਾਉਂਦਾ, ਪਹਿਲਾਂ ਜਦੋਂ ਬਣਾਏ ਜਾਂਦੇ ਸੀ ਉਦੋਂ ਦੀ ਮੈਂ ਗੱਲ ਦੱਸਦਾ ਤੁਹਾਨੂੰ। ਤੇ ਤਕਰੀਬਨ ਉਹਦਾ ਜਿਹੜਾ ਹੁੰਦਾ ਸੀ ਨਾ ਡਾਇਆਮੀਟਰ, ਉਹ 2 ਫੁੱਟ ਹੋ ਸਕਦਾ ਜਾਂ 1.5 ਫੁੱਟ 2 ਫੁੱਟ, ਹੈ ਨਾ, ਇੰਨਾ ਕੁ ਹੁੰਦਾ ਸੀ ਉਹਦਾ ਏਰੀਆ। ਉਹਦਾ ਉੱਪਰੋਂ ਇੱਕ ਨਾ ਮੂੰਹ ਰੱਖਿਆ ਹੁੰਦਾ ਸੀਗਾ ਫਿਰ, ਤੇ ਉਹ ਮੂੰਹ ਦੇ ਉੱਤੇ ਕੋਈ ਢੱਕਣ ਵਗੈਰਾ ਜਾਂ ਉਹਦਾ ਮੂੰਹ ਦੇ ਉੱਤੇ ਦਿੰਦੇ ਨਾ, ਉਹਨੂੰ ਚਾਪੜ ਕਹਿੰਦੇ ਸੀਗੇ।
ਅੱਛਾ ਜੀ, ਠੀਕ ਹੈ।
ਤੇ ਉਹਦੇ ਵਿੱਚ ਨਾ ਸੰਦੀਪ, ਜਿਹੜੀ ਪੁਰਾਣੇ ਸਮੇਂ ਦੇ ਵਿੱਚ, ਕਿਉਂਕਿ ਗੁੜ ਹਰੇਕ ਦੇ ਘਰ ਦਾ ਹੁੰਦਾ ਸੀ, ਗੁੜ ਵੀ ਪਾਇਆ ਜਾਂਦਾ ਸੀਗਾ ਜਾਂ ਅਨਾਜ ਵੀ ਪਾਇਆ ਜਾਂਦਾ ਸੀ, ਪਰ ਅਨਾਜ ਨੂੰ ਜਦੋਂ ਪਾਉਂਦੇ ਸੀ ਨਾ ਉਹ ਸੁਕਾ ਕੇ ਪਾਉਂਦੇ ਸੀ।
ਅੱਛਾ ਜੀ, ਤਾਂ ਇਹ ਭੜੋਲੇ ਉਸ
ਕੰਮ ਲਈ, ਉਹ ਸਿੱਲ ਦੇ ਨਾਲ
ਇਹ ਭੜੋਲੇ ਉਸ ਕੰਮ ਲਈ ਆਉਂਦੇ ਹੁੰਦੇ ਸੀਗੇ।
ਕਾਹਦੇ ਵਾਸਤੇ?
ਮੈਂ ਉਹੀ ਪੁੱਛ ਰਹੀ ਜੀ ਕਿ ਭੜੋਲੇ ਕਿਸ ਕੰਮ ਲਈ ਵਰਤੇ, ਕਿਸ ਕੰਮ ਲਈ ਜਾਂਦੇ ਸੀ?
ਮੈਂ ਵਰਤੇ ਇਹੀ ਦੱਸ ਦੇਣਾ ਤੁਹਾਨੂੰ, ਉਹਦੇ ਵਿੱਚ ਅਨਾਜ ਜਾਂ ਕੋਈ ਗੁੜ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਨਾ, ਜਿਹੜੀ ਸੁੱਕੀ ਚੀਜ਼ ਹੁੰਦੀ ਸੀ ਉਹਨਾਂ ਨੂੰ ਸੰਭਾਲ ਕੇ ਰੱਖਿਆ ਜਾਂਦਾ ਸੀ।
ਅੱਛਾ ਜੀ,
ਜੇਕਰ ਆਪਾਂ ਕਣਕ ਪਾ ਲਈ ਜਾਂ ਕੁਛ ਹੋਰ ਅਨਾਜ ਪਾ ਲਿਆ, ਹੈ ਨਾ
ਜੀ ਜੀ,
ਤੇ ਜਿਹਨੂੰ ਆਪਾਂ ਦੇਰ ਤੱਕ ਸੰਭਾਲ ਕੇ ਰੱਖਣਾ ਹੋਵੇ, ਤੇ ਉਸ ਨੂੰ ਫਿਰ ਪਾ ਕੇ ਨਾ ਫਿਰ ਉੱਪਰੋਂ ਉਹਨੂੰ ਲਿਪ ਦਿੰਦੇ ਸੀਗੇ ਉਹਦਾ ਢੱਕਣ ਲਾ ਕੇ ਉੱਤੇ,
ਤੇ
ਫਿਰ ਉਹ ਮਤਲਬ ਖਰਾਬ ਨੀ ਸੀ ਹੁੰਦਾ।
ਅੱਛਾ, ਫੇਰ ਤਾਂ ਮਤਲਬ ਉਹ ਜਿਹੜਾ ਮਤਲਬ ਤਿਆਰ ਕਰਨ ਦੇ ਵਿੱਚ ਵੀ ਕਿੰਨਾ ਉਹਦੇ ਲਈ ਮੁਸ਼ਕਤ ਕਰਨੀ ਪੈਂਦੀ ਹੋਏਗੀ ਉਸ ਮਿੱਟੀ ਨੂੰ ਤਿਆਰ ਕਰਨ ਦੇ ਵਿੱਚ, ਕਿ ਬੜੇ ਮਜ਼ਬੂਤ ਹੁੰਦੇ ਸੀ।
ਹਾਂ, ਇਹ ਤਾਂ ਸੰਦੀਪ ਜਿਹੜੀਆਂ ਉਹ ਪੁਰਾਣੀਆਂ ਬਜ਼ੁਰਗ ਔਰਤਾਂ ਸੀ ਨਾ, ਉਹ ਬੜੀਆਂ ਹਿੰਮਤ ਵਾਲੀਆਂ ਹੁੰਦੀਆਂ ਸੀ, ਅੱਜ ਕੱਲ ਵਾਲੀਆਂ ਨੀ ਸੀਗੀਆਂ।
ਇਹ ਤਾਂ ਹੈ। ਪੁਰਾਣੀਆਂ ਖੁਰਾਕਾਂ ਤਾਂ ਹੀ ਤਾਂ ਕਹਿੰਦੇ ਨੇ ਜਿਹਨਾਂ ਨੇ ਪੁਰਾਣੀਆਂ ਖੁਰਾਕਾਂ ਤਾਂ ਫਿਰ ਉਹ
ਉਹਨਾਂ ਦੀ ਨਾ ਬੜਾ ਜਿਹੜੇ ਜਦੋਂ ਸਵੇਰ ਤੋਂ ਨਾ ਉਹ ਤੜਕੇ ਤੋਂ 4 ਵਜੇ ਤੋਂ ਉੱਠ ਖੜਦੀਆਂ ਸੀ ਤਾਂ ਫਿਰ ਉਹਨਾਂ ਦਾ ਨਾ ਚੱਲ ਸੋ ਚੱਲ ਹੁੰਦਾ ਸੀ ਜਿੰਨਾ ਚਿਰ ਮਤਲਬ ਉਹ ਆਥਣ ਨੂੰ ਜਾਂ ਰਾਤ ਨੂੰ ਮੰਜੇ ਤੇ ਨੀ ਸੀ ਨਾ ਦੁਬਾਰਾ ਡਿੱਗਦੀਆਂ ਤਾਂ ਉਹਨਾਂ ਚਿਰ ਜਾਣੀ ਉਹ ਕੋਈ ਪਲ ਉਹਨਾਂ ਦਾ ਵਿਹਲਾ ਨੀ ਸੀ ਹੁੰਦਾ।
ਸਹੀ ਗੱਲ ਹੈ ਜੀ, ਬਿਲਕੁਲ। ਸੋ ਹਾਰਡ ਵਰਕ ਬਹੁਤ ਹੁੰਦਾ ਸੀ, ਘਰ ਦੇ ਕੰਮ ਬਹੁਤ ਸਾਰੇ ਜਿਹੜੇ ਨੇ ਉਹ ਲਗਾਤਾਰ ਸਾਡੀਆਂ ਸਵਾਣੀਆਂ ਮਾਮਾ ਕਰ
ਸਾਰੀਆਂ ਜ਼ਿੰਮੇਵਾਰੀਆਂ ਨਾ ਜਿਹੜੀਆਂ ਹੁੰਦੀਆਂ ਸੀ ਜਿਹੜੇ ਬੰਦੇ ਹੁੰਦੇ ਸੀ ਬੰਦਿਆਂ ਦੀਆਂ ਜ਼ਿੰਮੇਵਾਰੀਆਂ ਤਾਂ ਬਾਹਰ ਖੇਤਾਂ ਦੇ ਵਿੱਚ ਹੁੰਦੀਆਂ ਸੀ ਹਨਾ।
ਹਾਂਜੀ ਹਾਂਜੀ।
ਤੇ ਜਿਹੜਾ ਘਰ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਸੀ ਉਹ ਸਾਰੀਆਂ ਜਿਹੜੀਆਂ ਸੀ ਨਾ ਉਹ ਮਤਲਬ ਸਵਾਣੀਆਂ ਦੇ ਸਿਰ ਤੇ ਹੁੰਦੀਆਂ।
ਬਿਲਕੁਲ ਜੀ, ਬਿਲਕੁਲ। ਔਰ ਘਰ ਨੂੰ ਘਰ ਬਾਹਰ ਕਿੰਨਾ ਮਤਲਬ ਖਾਸ
ਤੇ ਨਾਲ ਉਹਨਾਂ ਦੀ ਮਤਲਬ ਸੰਦੀਪ ਘਰੋਂ ਰੋਟੀ ਤਿਆਰ ਕਰਕੇ ਹਨਾ ਉਹ ਉੱਥੇ ਖੇਤ ਦੇ ਵਿੱਚ ਲੈ ਕੇ ਜਾਣੀ ਤੇ ਘਰੇ ਪਸ਼ੂਆਂ ਨੂੰ ਸੰਭਾਲਣਾ ਉਹ ਬਹੁਤ ਕੁਛ ਕੰਮ ਹੁੰਦੇ ਸੀ ਕਰਦੇ।
ਸਹੀ ਗੱਲ ਹੈ।
ਤੇ ਹੁਣ ਅੱਜ ਕੱਲ ਤਾਂ ਮਤਲਬ ਕੋਈ ਕੰਮ ਹੀ ਨੀ ਰਹਿ ਗਿਆ ਤੇ ਉਹ ਜਿਹੜਾ ਮਾੜਾ ਮੋਟਾ ਹੁੰਦਾ ਉਹ ਵੀ ਉਹ ਭਈਆ ਰਾਣੀਆਂ ਅੱਜ ਕੱਲ ਰੱਖੀਆਂ ਹੋਈਆਂ ਨੇ ਹਰੇਕ ਦੀਆਂ ਵੀ ਉਹ ਪੋਚਾ ਲਾਊਗੀ ਕੋਈ ਕੁਛ ਕਰੂਗੀ ਕੋਈ ਕੱਪੜੇ ਧੋ ਕੇ ਜਾਊ ਇਸ ਤਰ੍ਹਾਂ ਜਿਹੜੀ ਅੱਜ ਕੱਲ ਤਾਂ ਜਿਹੜਾ ਸਮਾਂ ਨਾ ਉਹ ਪਹਿਲੇ ਨਾਲੋਂ ਬਹੁਤ ਬਦਲ ਗਿਆ।
ਬਿਲਕੁਲ ਜੀ, ਸਮੇਂ ਦੀ ਮੰਗ ਕਹਿ ਸਕਦੇ ਆ ਜਾਂ ਕਹਿ ਸਕਦੇ ਕਿ ਅਸੀਂ ਪੜ੍ਹ ਲਿਖ ਗਏ ਆ
ਨਹੀਂ ਮੰਗ ਆਹੋ ਪਰ ਇਹ ਵੀ ਹੈਗਾ ਹੁਣ ਅੱਜ ਕੱਲ ਉਦੋਂ ਜਿਹੜੀਆਂ ਮਤਲਬ ਔਰਤਾਂ ਹੁੰਦੀਆਂ ਸੀ ਨਾ ਉਹ ਕੋਈ ਨੌਕਰੀ ਨੀ ਸੀ ਕਰਦੀਆਂ ਹੁੰਦੀਆਂ ਘਰ ਵੀ ਘਰੇਲੂ ਕੰਮ ਹੀ ਹੁੰਦੇ ਸੀ ਹਰੇਕ ਦੇ
ਘਰੇਲੂ ਕੰਮ ਜ਼ਿਆਦਾ
ਨਾ ਉਹ ਬਹੁਤੀਆਂ ਪੜ੍ਹੀਆਂ ਲਿਖੀਆਂ ਵੀ ਨਹੀਂ ਸੀ ਹੁੰਦੀਆਂ
ਜੀ। ਸੋ ਇਹ
ਹੁਣ ਅੱਜ ਕੱਲ ਜਿਹਨੇ ਡਿਊਟੀ ਤੇ ਜਾਣਾ ਹੁੰਦਾ ਤਾਂ ਫਿਰ ਉਹ ਘਰ ਦਾ ਕੰਮ ਬਜ਼ਾਰ ਕੀ ਕਰੂਗੀ ਤੇ ਕੀ ਉਹ
ਹੁਣ ਆਪਾਂ ਅਗਲੇ ਸਵਾਲਾਂ ਦੇ ਜਵਾਬਾਂ ਦੇ ਵੱਲ ਵੀ ਬਿਲਕੁਲ ਚੱਲਾਂਗੇ ਪੜੋਲੇ
ਤੇ ਅਗਲਾ
ਤੁਸੀਂ ਕੋਈ ਪੁੱਛਣਾ
ਪੜੋਲਾ ਤਾਂ ਹੋ ਗਿਆ ਤੇ ਅੱਗੇ ਨਾ ਉਹ ਜਿਹੜੇ ਤੁਸੀਂ ਕਹਿੰਦੇ ਵੀ ਪੱਤੇ ਕਿਹੜੇ ਦਰਖਤ ਦੇ ਟੰਗੇ ਜਾਂਦੇ ਆ ਜਦੋਂ ਬੱਚਾ ਜਨਮ ਲੈਂਦਾ
ਹਾਂਜੀ
ਉਹ ਸੰਦੀਪ ਪਹਿਲਾਂ ਤਾਂ ਨਾ ਨਿੰਮ ਦੇ ਵੀ ਟੰਗੇ ਜਾਂਦੇ ਸੀਗੇ।
ਅੱਛਾ ਜੀ।
ਨਿੰਮ ਦੀਆਂ ਟਾਹਣੀਆਂ ਨਾ ਉਹ ਤਕਰੀਬਨ ਗਿਣਤੀ ਦੇ ਵਿੱਚ ਜਾਂ 7 ਜਾਂ 9 ਗਿਣ ਕੇ ਨਾ ਉਹ ਮਤਲਬ ਟੰਗੇ ਹੁੰਦੇ ਸੀ ਤੇ ਦੂਸਰਾ ਹੁਣ ਉਸ ਤੋਂ ਬਾਅਦ ਫਿਰ ਰਿਵਾਜ ਪੈ ਗਿਆ ਫਿਰ ਸਰੀਂ ਦੇ ਪੱਤੇ ਟੰਗਦੇ ਆ।
ਓਕੇ ਠੀਕ ਹੈ ਜੀ।
ਸਰੀਂ ਜਿਹੜਾ ਹੁੰਦਾ ਨਾ ਉਹ ਵੀ ਮਤਲਬ ਇੱਕ ਸ਼ਾਨਦਾਰ ਦਰਖਤ ਆ ਤੇ ਉਹਦੇ ਪੱਤੇ ਤੋੜ ਕੇ ਟੰਗੇ ਜਾਂਦੇ ਨੇ ਇਹਦਾ ਟਹਿਣੀਆਂ ਤੇ ਇਹਦਾ ਜਿਹੜਾ ਮਤਲਬ ਆ ਨਾ ਉਹ ਸਿਰਫ ਇਹ ਹੀ ਹੁੰਦਾ ਵੀ ਇਹ ਜਿਹੜੀ ਨਿੰਮ ਆ ਇਹ ਵੀ ਜਰਮ ਨਾਸ਼ਕ ਆ।
ਜੀ ਜੀ ਬਿਲਕੁਲ।
ਤੇ ਜਿਹੜਾ ਸਰੀ ਆ ਇਹ ਵੀ ਜਰਮ ਨਾਸ਼ਕ ਆ ਤੇ ਜੇ ਕੋਈ ਜਾਣੀ ਬਾਹਰੋਂ ਕੋਈ ਬੰਦਾ ਆਉਂਦਾ ਤਾਂ ਉਹਦੇ ਨਾਲ ਜਿਹੜੀ ਉਹ ਹਵਾ ਹੁੰਦੀ ਆ ਨਾ ਉਹ ਤਕਰੀਬਨ ਸ਼ੁੱਧ ਰਹਿੰਦੀ ਆ।
ਠੀਕ ਹੈ ਜੀ।
ਤੇ ਬਸ ਇਹ ਇਸ ਤਰੀਕੇ ਨਾਲ ਹੀ ਮਤਲਬ ਜਿਹੜੇ ਪੁਰਾਣੇ ਸਮੇਂ ਦੇ ਰਿਵਾਜ ਚੱਲੇ ਹੋਏ ਨੇ ਇਹਨਾਂ ਦਾ ਕੋਈ ਨਾ ਕੋਈ ਮਤਲਬ ਜਰੂਰ ਹੁੰਦਾ ਸੀਗਾ।
ਤੁਸੀਂ ਹਾਂਜੀ ਬਿਲਕੁਲ ਕਿਉਂਕਿ ਹਰ ਇੱਕ ਚੀਜ਼ ਜਿਹੜੀ ਪਹਿਲਾਂ ਸਾਡੇ ਬਜ਼ੁਰਗ ਕਰਦੇ ਰਹੇ ਨੇ ਨਾ ਅਸੀਂ ਸੋਚਦੇ ਹਾਂ ਵੀ ਪਤਾ ਨੀ ਸ਼ਾਇਦ ਕੁਛ ਏਦਾਂ ਦੀਆਂ ਚੀਜ਼ਾਂ ਪਰ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਜਾਂ ਰੀਜ਼ਨ ਜਰੂਰ ਹੁੰਦਾ ਤੇ ਕੋਈ ਸਵਾਲ ਤੁਹਾਡੇ ਵੱਲੋਂ ਹੋ ਜੇ ਕੁਛ ਤੁਸੀਂ ਪੁੱਛਣਾ ਹੋਵੇ ਸੁਣਨ ਵਾਲਿਆਂ ਨੂੰ
ਮੈਂ ਤੁਹਾਨੂੰ ਸਵਾਲ ਆ ਜਾਣੇ ਕੋਈ ਸ਼ਬਦ ਪੁੱਛ ਲੈਣਾ ਜੇ ਕਿਸੇ ਨੂੰ ਆਉਂਦੇ ਹੋਣਗੇ ਤਾਂ ਦੱਸ ਦੇਣ ਇਸ ਰੂਪ ਤੇ ਇੱਕ ਤਾਂ ਸੰਦੀਪ ਖੁਰਚਣੀ ਕਿਹਨੂੰ ਕਹਿੰਦੇ ਆ ਖੁਰਚਣੀ ਕਿਹੜੇ ਕੰਮ ਆਉਂਦੀ ਆ
ਖੁਰਚਣੀ ਅੱਛਾ ਜੀ
ਤੇ ਇੱਕ ਸ਼ਬਦ ਹੈਗਾ ਪੋਸ਼ ਪੱਤੇ ਨੂੰ ਹੋੜਾ ਸੱਸਾ ਸੱਸੇ ਦੇ ਪੈਰ ਚ ਦਿੰਦੀ।
ਠੀਕ ਹੈ ਜੀ ਪੋਸ਼ ਓਕੇ ਸੋ ਇਹ
ਪੋਸ਼ ਕੀ ਹੁੰਦਾ
ਜੀ ਸੋ ਦੋ ਸਵਾਲ ਜਿਹੜੇ ਨੇ ਹੁਣ ਤੁਹਾਡੇ ਵੱਲੋਂ ਆ ਗਏ ਨੇ ਤੇ ਉਡੀਕ ਅਸੀਂ ਕਰਦੇ ਹਾਂ ਤੇ ਤੁਹਾਡਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਾਲ ਕੀਤੀ ਤੇ ਬੜੀ ਖੂਬਸੂਰਤੀ ਦੇ ਨਾਲ ਜਵਾਬ
ਦਿੱਤੇ।
ਥੈਂਕ ਯੂ ਬਾਪੂ ਜੀ।
ਭਰੀ ਵਾਲਿਆ ਦਰਸ਼ਨ ਹੋਵਣ ਤੇਰੇ
ਹਾਂਜੀ ਬਿਲਕੁਲ ਠੀਕ ਹੈ ਜੀ ਬਹੁਤ ਵਧੀਆ ਤੇ ਆਸ ਕਰਦੇ ਹਾਂ ਤੁਸੀਂ ਵੀ ਠੀਕ ਹੋਵੋਗੇ ਪਾਲ ਸ਼ਰਮਾ ਜੀ ਇਸ ਵਕਤ ਨਿਊਯਾਰਕ ਤੋਂ ਸਾਡੇ ਨਾਲ ਜੁੜ ਗਏ ਨੇ ਪਾਲ ਜੀ ਫਿਰ ਕਿਹੜੇ ਸਵਾਲ ਦਾ ਜਵਾਬ ਦੇ ਰਹੇ ਹੋ ਗੜਬੜਿਆਂ ਦਾ ਹਲੇ ਤੱਕ ਨਹੀਂ ਆਇਆ ਮੈਂ ਚਾਹੁੰਦੀ ਹਾਂ ਕਿ ਗੜਬੜਿਆਂ ਦੇ ਬਾਰੇ ਜ਼ਰੂਰ ਦੱਸਿਆ ਜਾਏ ਤੁਹਾਨੂੰ ਪਤਾ ਇਸ ਬਾਰੇ
ਪਹਿਲੇ ਤਾਂ ਜਿਹੜੇ ਚਲੋ ਜਾਤੀ ਦੇ ਸਵਾਲ ਪੈ ਕੇ ਗਏ ਪਹਿਲੇ ਤਾਂ ਮੈਂ ਇਹਨਾਂ ਦੋ ਸਵਾਲਾਂ ਦਾ ਜਵਾਬ ਦੇ ਰਿਹਾ
ਚਲ ਦੱਸ ਦਿਓ ਜੀ ਦੱਸ
ਇੱਕ ਇਹਨਾਂ ਨੇ ਪੁੱਛਿਆ ਸੀਗਾ ਪੇਸ਼ ਕਿਹਨੂੰ ਕਹਿੰਦੇ ਆ ਪੇਸ਼ ਕਹਿੰਦੇ ਆ ਜਿੱਦਾਂ ਆਪਣਾ ਟੇਬਲ ਤੇ ਕੱਪੜਾ ਵਿਛਾਇਆ ਜਾਂਦਾ ਚੌਰ ਤੋਂ ਪਸ਼ਤ ਪੇਸ਼ ਇਹ ਵੱਖਰੇ ਵੱਖਰੇ ਟੇਬਲ ਦਾ ਵੀ ਪੈ ਜਾਂਦਾ ਇਹਦਾ ਤੇ ਜਿੱਦਾਂ ਵੱਡਾ ਬੈਂਚ ਕਹਿ ਪਿਆ ਉਹਨੂੰ ਪੇਸ਼ ਕਹਿੰਦੇ ਆ ਜਿਹੜਾ ਇਹ ਆਪਣਾ ਟੇਬਲ ਤੇ ਵਿਛਾਇਆ ਜਾਂਦਾ ਕੱਪੜਾ ਜਦੋ ਥੱਲੇ ਦਾਲ ਸਬਜ਼ੀ ਵੀ ਲੱਗ ਜਾਂਦੀ ਆ ਤੇ ਤਾਂ ਫਿਰ ਖੋਚਣ ਦੇ ਕੰਮ ਆਉਂਦੀ ਆ ਮਿਸਾਲ ਦੇ ਤੌਰ ਤੇ ਜਿੱਦਾਂ ਘਰਾਂ ਦੇ ਵਿੱਚ ਆਮ ਖੀਰ ਬਣਾ ਲਈ
ਠੀਕ ਹੈ
ਤੇ ਜਿਹੜੀ ਚੀਜ਼ ਥੱਲੇ ਲੱਗ ਜਾਂਦੀ ਉਹ ਖੋਚਣ ਦੇ ਕੰਮ ਆਉਂਦੀ ਆ
ਮੈਂ ਵੀ ਇਹੀ ਅੰਦਾਜ਼ਾ ਲਾ ਰਹੀ ਸੀ ਇੱਥੇ ਬੈਠੀ ਬੈਠੀ ਖੁਰਚਣੀ ਤਾਂ ਖੁਰਚਣ ਵਾਲਾ ਕੰਮ ਮਤਲਬ ਆਪਣੇ ਆਪ ਦੇ ਵਿੱਚ ਜਵਾਬ ਦੇ ਰਹੀ ਹੈ ਕਿ ਵੀ ਮੈਂ ਖੁਰਚਣੀ ਤੋਂ ਭਾਵ ਹੀ ਕੋਈ ਖੁਰਚਣਾ ਪਰ ਅਸਲ ਦੇ ਵਿੱਚ ਇਹ ਕਿਹੜੀ ਵਾਲੀ ਹੈ ਹੁਣ ਇਹ ਤਾਂ ਬਾਪੂ ਜੀ ਹੀ ਖੈਰ ਦੱਸਣ ਜਾਂ ਸਾਡੇ ਹੋਰ ਸਰੋਤੇ ਵੀ ਸੁਣਨ ਵਾਲੇ ਦੱਸ ਸਕਦੇ ਨੇ ਤੁਸੀਂ ਵੀ ਦੱਸਿਆ ਉਹਦੇ ਲਈ ਬਹੁਤ ਸ਼ੁਕਰੀਆ ਹਾਂਜੀ ਕੁਛ ਹੋਰ ਵੀ ਜਾਂਦੇ ਜਾਂਦੇ ਓਕੇ ਆਉਣ ਦਿਓ ਜੀ
ਠੀਕ
ਹੈ ਜੀ
ਤੇ ਇੱਕ ਜਨ ਜਨ ਕਿਸ ਨੂੰ ਕਹਿੰਦੇ ਆ ਵਿਦਿਆ ਉੱਪਰ ਟਿੱਪੀ ਮਾਮਾ ਜਨ ਕਿਸ ਨੂੰ ਕਹਿੰਦੇ ਆ ਤਿੰਨ ਆਏ ਮੇਰੇ ਸਵਾਲ
ਅੱਛਾ ਜੀ ਚਲੋ ਬਹੁਤ ਸ਼ੁਕਰੀਆ ਪਾਲ ਜੀ ਕਾਲ ਕਰਨ ਦੇ ਲਈ ਥੈਂਕ ਯੂ ਸੋ ਜੀ ਤਿੰਨ ਸਵਾਲ ਹੋਰ ਆ ਗਏ ਨੇ ਸਾਡੇ ਕੋਲ ਤੁਸੀਂ ਸੁਣ ਲਏ ਹੋਣਗੇ ਤੇ ਜਵਾਬਾਂ ਦੀ ਮੈਂ ਉਡੀਕ ਕਰ ਰਹੀ ਹਾਂ ਸ਼ਿੰਗੂ ਰਿੱਕੀ ਜੀ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਕਹਿੰਦੇ ਨੇ ਕਹਿੰਦੇ ਇਟਸ ਓਲਡ ਫੈਸ਼ਨਡ ਇਹਨਾਂ ਨੇ ਇੰਗਲਿਸ਼ ਦੇ ਵਿੱਚ ਲਿਖਿਆ ਕਿ ਇੱਕ ਵੱਡਾ ਸਾਰਾ ਪੋਰਟ ਹੁੰਦਾ ਜਿਹੜਾ ਕਿ ਸਟੋਰੇਜ ਦੇ ਲਈ ਕੰਮ ਆਉਂਦਾ ਜਿਹਨੂੰ ਆਪਾਂ ਪੜੋਲਾ ਕਿਹਾ ਕਹਿੰਦੇ ਹਾਂ ਤੇ ਉਹਦੇ ਵਿੱਚ ਆਟਾ ਰੱਖਿਆ ਜਾਂਦਾ ਸੋ ਇਹ ਚੀਜ਼ਾਂ ਦਾ ਇਹਨਾਂ ਨੇ ਜ਼ਿਕਰ ਕੀਤਾ ਹੈ ਸੋ ਬਿਲਕੁਲ ਸਾਨੂੰ ਇਹ ਜਿਹੜੀਆਂ ਚੀਜ਼ਾਂ ਨੇ ਮੇਰੇ ਖਿਆਲ ਨਾਲ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੋਏਗਾ ਪਰ ਤੁਸੀਂ ਵੀ ਬਹੁਤ ਸੋਹਣੇ ਤਰੀਕੇ ਨਾਲ ਦੱਸਿਆ ਕਿ ਕੋਠੀਆਂ ਦੇ ਕਹਿ ਸਕਦੇ ਹਾਂ ਕਿ ਜਿਹੜੇ ਕੋਠੀ ਨੂੰ ਪੜੋਲੇ ਜਿਹੜੇ ਨੇ ਉਹ ਬਣਾਏ ਜਾਂਦੇ ਨੇ ਸੋ ਪਹਿਲਾਂ ਦੇ ਵੇਲਿਆਂ ਦੇ ਵਿੱਚ ਬਿਲਕੁਲ ਇਹ ਜਿਹੜੀਆਂ ਚੀਜ਼ਾਂ ਨੇ ਤਿਆਰ ਕੀਤੀਆਂ ਜਾਂਦੀਆਂ ਹੁੰਦੀਆਂ ਸੀਗੀਆਂ ਸੋ ਬਹੁਤ ਸ਼ੁਕਰੀਆ ਸ਼ਿੰਗੂ ਰਿੱਕੀ ਜੀ ਤੇ ਸਾਡੇ ਅਗਲੇ ਸਰੋਤੇ ਸਾਡੇ ਨਾਲ ਨੇ ਹਾਂਜੀ ਸਵਾਗਤ ਜੀ
ਹੈਲੋ ਸਤਿ ਸ੍ਰੀ ਅਕਾਲ ਸੰਦੀਪ ਸਾਰਿਆਂ ਨੂੰ ਪਿਆਰਪੂਰੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ
ਹਾਂਜੀ ਮੈਂ ਕਸ਼ਮੀਰ ਬੋਲਦੀ ਪਈ ਆ
ਜੀ
ਤੇ ਬਹੁਤ ਸੋਹਣਾ ਦੱਸ ਕੇ ਗਏ ਆ
ਜੀ
ਹੈਲੋ
ਜੀ ਜੀ ਆਵਾਜ਼ ਆ ਰਹੀ ਹੈ ਤੁਹਾਡੀ
ਹੈਲੋ ਓ ਅੱਛਾ ਤੇ ਭਰੋਲਿਆ ਬਾਰੇ ਬਹੁਤ ਸੋਹਣਾ ਦੱਸ ਕੇ ਗਏ ਆ ਤਾਂ ਸੰਦੀਪ ਲੇਡੀਜ਼ ਦੇ ਵਿੱਚ ਨਾ ਜਿਹੜੀਆਂ ਚਿੱਲੇ ਭਰੋਲੀਆਂ ਏਦਾਂ ਦੀਆਂ ਮਿੱਟੀ ਦੀਆਂ ਚੀਜ਼ਾਂ ਬਣਾਉਂਦੀਆਂ ਸੀ ਬੜੀ ਪੇਸ਼ੈਂਸ ਹੁੰਦੀ ਸੀ ਉਹਨਾਂ ਚ ਅਸੀਂ ਬਣਾਏ ਤਾਂ ਨਹੀਂ ਪਰ ਆਪਣੀਆਂ ਮਤਲਬ ਜਿਹੜੇ ਪਹਿਲੇ ਸਾਡੀਆਂ ਮਾਵਾਂ ਤੋਂ ਵੀ ਪਹਿਲੇ ਬਜ਼ੁਰਗ ਸੀ ਮਾਵਾਂ ਨੂੰ ਤਾਂ ਚੁੱਲ੍ਹੇ ਬਣਾਉਂਦੇ ਦੇਖਿਆ ਲੋਹਾ ਬਣਾਉਂਦੇ ਦੇਖਿਆ ਹਨਾ
ਜੀ ਜੀ
ਤੇ ਭੜੋਲੇ ਬਣਾਉਂਦੇ ਵੀ ਮਤਲਬ ਕਈਆਂ ਨੂੰ ਮੈਂ ਦੇਖਿਆ ਪਰ ਅਸੀਂ ਬਹੁਤ ਛੋਟੇ ਹੁੰਦੇ ਸੀ ਬੜੀ ਪੇਸ਼ੈਂਸ ਹੁੰਦੀ ਸੀ ਇੱਕ ਵਾਰੀ ਨਹੀਂ ਸੀ ਉਹਨੂੰ ਰੋਜ਼ ਰੋਜ਼ ਬਾਰ ਦੇਣਾ ਹੁੰਦਾ ਸੀਗਾ ਹੌਲੀ ਹੌਲੀ ਬਣਦਾ ਸੀ ਉਹ ਥੋੜਾ ਜਿਹਾ ਬਾਰ ਦਿੱਤਾ ਉਹ ਸੁੱਕ ਗਿਆ ਫਿਰ ਅਗਲੇ ਦਿਨ ਮਿੱਟੀ ਲਾਉਣੀ ਫਿਰ ਤੋਂ ਅਗਲੇ ਦਿਨ ਏਦਾਂ ਹੀ ਚੁੱਲ੍ਹੇ ਬਣਦੇ ਸੀਗੇ
ਕਿਆ ਬਾਤ ਹੈ ਮੈਂ ਇੱਕ ਹੋਰ ਚੀਜ਼ ਸੁਣੀ ਹੈ ਜੀ ਕਿ ਇਹਨਾਂ ਭੜੋਲਿਆਂ ਨੂੰ ਨਾ ਸੋਹਣਾ ਬਣਾਉਣ ਦੇ ਲਈ ਇਹਨਾਂ ਦੇ ਉੱਤੇ ਮੋਰ ਘੁੱਗੀਆਂ ਜਾਂ ਹੋਰ ਇਦਾਂ ਦੇ ਨਮੂਨੇ ਵੀ ਬੜੇ ਪਾਏ ਜਾਂਦੇ ਹੁੰਦੇ ਸੀ
ਇਹਨਾਂ ਦੇ ਉੱਤੇ ਨਾ ਮੋਰ ਘੁੱਗੀਆਂ ਪਾਉਂਦੇ ਸੀ ਜਿੱਦਾਂ ਆਪਣੇ ਚੌਂਕੇ ਦੇ ਦੁਆਲੇ ਨਾ ਬਹੁਤ ਸੋਹਣੇ ਕੰਧਾਂ ਬਣਾ ਕੇ ਉਹਦੇ ਵਿੱਚ ਬਹੁਤ ਸੋਹਣੇ ਛੇਕ ਰੱਖਣੇ ਤੇ ਉਹਨਾਂ ਤੇ ਵੀ ਮੋਰ ਘੁੱਗੀਆਂ ਪਾਏ ਹੁੰਦੇ ਸੀ। ਸੰਦੀਪ ਪਹਿਲਾਂ ਪਹਿਲਾਂ ਲੋਕ ਦਾਣੇ ਗੁੜ ਸੱਕਰ ਸਾਰਾ ਭੜੋਲਿਆਂ ਚ ਭੋਲੇ ਹੁੰਦੇ ਸੀ, ਮਿੱਟੀ ਦੇ ਆਪ ਬਣਾਇਆ ਸੀ। ਅਸੀਂ ਤਾਂ ਖੈਰ ਨਹੀਂ ਦੇਖੇ ਪਰ ਬਣਿਆ ਮੈਂ ਮੈਨੂੰ ਥੋੜਾ ਥੋੜਾ ਯਾਦ ਆ ਮੈਂ ਦੇਖਿਆ। ਪਰ ਅਸੀਂ ਆ ਜਿਹੜੇ ਹੁਣ ਭੜੋਲੀਆਂ ਬਣਾਉਂਦੇ ਨਾ ਭੜੋਲੀਆਂ ਬਣਾਉਂਦੇ ਆ, ਭਾਈ ਸਾਹਿਬ ਨੇ ਹੁਣੇ ਪੁੱਛਿਆ ਸੀ ਆਵਾ ਆਵਾ ਉਹ ਹੁੰਦਾ ਜੇ ਚਿੱਟਾ ਪੱਕਦੀਆਂ ਏਦਾਂ ਹੀ ਕਮਿਆਰ ਵੱਡੀਆਂ ਵੱਡੀਆਂ ਮੱਟੀਆਂ ਪਾ ਕੇ ਨਾ ਬਣਾ ਕੇ ਤਾਂ ਉਹ ਬਣਾਉਂਦੇ ਆ ਉਹਦੀ ਮੱਟੀਆਂ ਤਾਂ ਹੁੰਦੀਆਂ ਆ। ਹੁਣ ਅਸੀਂ ਮੱਟੀਆਂ ਚ ਸੱਕਰ ਪਾਉਂਦੇ ਰਹੇ ਆ ਗੁੜ ਪਾਉਂਦੇ ਰਹੇ ਆ ਚਾਟੀਆਂ ਦੇ ਵਿੱਚ ਵੀ ਤੇ, ਪਰ ਹੁਣ ਉਹ ਮੱਟੀਆਂ ਨਾ ਡੈਕੋਰੇਸ਼ਨ ਸਾਡੇ ਘਰੋਂ ਤਾਂ ਇੱਕ ਕੁੜੀ ਪਿੰਡ ਦੀ ਚੱਕ ਕੇ ਲੈ ਗਈ ਮੱਟੀ, ਉਹਨੇ ਇੰਨੀ ਸੋਹਣੀ ਡੈਕੋਰੇਟ ਕੀਤੀ ਉਹਦੇ ਮੁੰਡੀ ਮਾਰ ਕੇ ਆਪਣੇ ਡਰਾਇੰਗ ਰੂਮ ਵਿੱਚ ਰੱਖੀ ਹੋਈ ਆ ਉਹਨੇ।
ਕਿਆ ਬਾਤ ਹੈ।
ਤੇ ਅਸੀਂ ਵੀ ਇੱਕ ਮੱਟੀ ਨੂੰ ਡੈਕੋਰੇਟ ਕੀਤਾ ਸੀਗਾ।
ਹਾਂਜੀ ਹਾਂਜੀ ਤੇ
ਹਾਂਜੀ ਹੋਰ
ਚਲੋ ਭੜੋਲੇ ਦੀ ਗੱਲ ਰਹੀ, ਭੜੋਲੀਆਂ ਹੋ ਗਈਆਂ ਸੋ ਬਹੁਤ ਪੁਰਾਣੇ ਵੇਲੇ ਦੀਆਂ ਗੱਲਾਂ ਨੇ ਤੁਸੀਂ ਕਿਹਾ, ਤੇ ਇੱਕ ਵਿੰਨਣਾ ਸ਼ਬਦ
ਹੈ ਇੱਕ ਜਿਹੜੇ ਆ ਵਿੰਨਣਾ ਤਾਂ ਹੁੰਦਾ ਵੀ ਜਿੱਦਾਂ ਕੰਨ ਵਿੰਨਣੇ ਨਿਸ਼ਾਨਾ ਵੀ ਵਿੰਨਣਾ ਹੁੰਦਾ ਆ ਹਨਾ
ਜੀ ਬਿਲਕੁਲ।
ਤੇ ਵਿੰਨ ਵਿੰਨ ਕੇ ਕਿਉਂਕਿ ਪੰਜਾਬੀ ਇੱਕ ਸ਼ਬਦ ਦੇ ਬਹੁਤ ਸਾਰੇ ਸ਼ਬਦ ਬਣਦੇ ਆ, ਵਿੰਨਣਾ ਟੋਕਰੀਆਂ ਜਿਹੜੀਆਂ ਗੋਭਰੀਆਂ ਬਣਦੀਆਂ ਸੀ ਖਜੂਰਾਂ ਦੇ ਪੱਤਿਆਂ ਵੀ ਸੂਏ ਨਾਲ ਵਿੰਨ ਵਿੰਨ ਕੇ ਵਿੱਚੋਂ ਦੀ ਬਣਾਉਂਦੇ ਸੀਗੇ।
ਹਾਂਜੀ
ਬਿੰਨਣਾ ਮੀਨਸ ਹੁੰਦਾ ਛੇਕ ਕਰਨਾ ਵਿੱਚੋਂ ਹਨਾ।
ਠੀਕ ਹੈ ਜੀ।
ਤੇ ਆ ਖੁਰਚਣਾ ਤੁਸੀਂ ਪੁੱਛਿਆ ਸੀ, ਖੁਰਚਣੇ ਖੁਰਚਣੀਆਂ ਦਾ ਖੁਰਚਣੀਆਂ ਛੋਟੀ ਛੋਟੀਆਂ ਵੀ ਹੁੰਦੀਆਂ ਲੋਹ ਤੇ ਰੋਟੀਆਂ ਪਕਾਉਣ ਲਈ ਥੱਲਣ ਲਈ ਖੁਰਚਣੀ ਉਹਨੂੰ ਵੀ ਕਹਿ ਦਿੰਦੇ ਆ ਜਿਹੜੀ ਕੜਾਹੀ ਦੇ ਵਿੱਚ ਫੇਰੀ ਦੀ ਆਪਾਂ ਹਨਾ। ਤੇ ਵੱਡੇ ਵੱਡੇ ਖੁਰਚੇ ਖੁਰਚਣੇ ਹੁੰਦੇ ਜਦੋਂ ਕਿਤੇ ਲੰਗਰ ਬਣਦਾ ਉਦੋਂ ਵੱਡੇ ਵੱਡੇ ਖੁਰਚਣੇ ਤੁਸੀਂ ਦੇਖਿਆ ਉਹਨੇ ਫੇਰਦੇ।
ਸਹੀ ਬਿਲਕੁਲ ਜੀ। ਸੋ ਇਹ ਬਹੁਤ ਵਧੀਆ ਤੁਸੀਂ ਜਵਾਬ ਦਿੱਤਾ ਤੇ ਮੈਂ ਨਾ ਇੱਕ ਹੋਰ ਉਡੀਕ ਕਰ ਰਹੀ ਸੀ, ਸਭ ਤੋਂ ਪਹਿਲਾਂ ਸਵਾਲ ਪਾਇਆ ਸੀ ਉਹਦਾ ਜਵਾਬ ਹਜੇ ਤੱਕ ਨਹੀਂ ਆਇਆ। ਮੈਨੂੰ ਲੱਗਿਆ ਕਿ ਸਾਡੇ ਬਹੁਤ ਸਾਰੇ ਲੋਕਾਂ ਨੂੰ ਸਵਾਲ ਬਾਰੇ ਪਤਾ ਹੋਏਗਾ ਕਿ ਗੜਬੜੇ ਕਿਹਨੂੰ ਕਹਿੰਦੇ ਨੇ, ਇਹ ਗੜਬੜੇ ਦਾ ਤਿਉਹਾਰ ਮਨਾਇਆ ਜਾਂਦਾ।
ਸੁਣਿਆ ਨੀ ਸੰਦੀਪ ਕਿਹੜਾ ਸਵਾਲ ਸੀ, ਮੈਂ ਹੁਣੇ ਰੇਡੀਓ ਚ ਲਾਇਆ।
ਗੜਬੜਿਆਂ ਦਾ ਤਿਉਹਾਰ ਮਨਾਇਆ ਜਾਂਦਾ ਜੀ, ਇਹ ਗੜਬੜੇ ਕੀ ਹੁੰਦੇ ਨੇ?
ਹੈਲੋ
ਹਾਂਜੀ ਤੁਹਾਡੀ ਆਵਾਜ਼ ਆ ਰਹੀ ਹੈ ਜੀ।
ਸਵਾਲ ਕਿਹੜਾ ਸਵਾਲ ਹੈ ਤੁਹਾਡੀ ਨਹੀਂ ਸੀ ਸੁਣਦੀ ਮੈਨੂੰ,
ਸੁਣੋ 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 ਜੀ। ਸਵਾਲ ਇਹ ਹੈ ਕਿ ਗੜਬੜੇ ਕਿਹਨੂੰ ਕਿਹਾ ਜਾਂਦਾ ਹੈ, ਗੜਬੜਿਆਂ ਦਾ ਜਿਹੜਾ ਤਿਉਹਾਰ ਹੈ ਉਹ ਮਨਾਇਆ ਜਾਂਦਾ ਹੈ। ਔਰ ਮੈਂ ਦੱਸਦਾ ਕਿ ਅੱਜ ਕੱਲ ਦੇ ਦਿਨਾਂ ਦੇ ਵਿੱਚ ਇਹ ਤਿਉਹਾਰ ਹੁੰਦਾ ਹੈ ਔਰ ਇਸ ਨੂੰ ਬੜੇ ਪੁਰਾਣੇ ਵੇਲਿਆਂ ਤੋਂ ਲੋਕ ਮਨਾਉਂਦੇ ਆ ਰਹੇ ਨੇ।
ਬਸ ਇਹ ਵਰਤ ਆਉਣੇ ਵਾਲਾ ਨਾ ਘਰ ਬਾਰ ਚੌਥਾ ਤੇ ਉਹ ਗੜਬੜੇ ਇੱਕ ਦੂਜੇ ਨਾਲ ਚੇਂਜ ਕਰਦੀਆਂ, ਮਿੱਟੀ ਦੇ ਬਣੇ ਹੁੰਦੇ ਛੋਟੇ ਛੋਟੇ ਕਸੋਰੇ ਟਾਈਪ
ਜੀ। ਅੱਧਾ ਕੁ ਜਵਾਬ ਤਾਂ
ਠੀਕ ਹੈ
ਨਹੀਂ ਸਹੀ ਹੈਗਾ, ਪਰ ਖੈਰ ਕੋਈ ਗੱਲ ਨੀ, ਪਰ ਤੁਸੀਂ ਫਿਰ ਵੀ ਜਵਾਬ ਦਿੱਤਾ, ਬਹੁਤ ਸ਼ੁਕਰੀਆ। ਕੁਛ ਹੋਰ ਤੁਸੀਂ ਕੋਈ ਤੁਹਾਡੇ ਵੱਲੋਂ ਸਵਾਲ ਹੋਵੇ?
ਚਲੋ ਮੈਂ ਤਾਂ ਕੀ ਪਾਉਣਾ ਸਵਾਲ, ਮੈਂ ਸੁਣਦੀ ਆ ਤੁਹਾਡੇ ਬੱਚਿਆਂ ਲਈ।
ਠੀਕ ਹੈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਕਾਲ ਕਰਨ ਦੇ ਲਈ। ਸੋ ਦੋਸਤੋ ਅੱਜ ਬਿਲਕੁਲ ਮੈਨੂੰ ਲੱਗਦਾ ਨੀ ਕਿ ਇੰਨਾ ਔਖਾ, ਕਿ ਵਾਕਈ ਔਖੇ ਨੇ ਮੈਨੂੰ ਦੱਸ ਦਿਓ ਜੀ, ਜਿਆਦਾ ਔਖੇ ਲੱਗ ਰਹੇ ਨੇ, ਆਪਾਂ ਸੌਖੇ ਸੌਖੇ ਸਵਾਲ ਪੁੱਛ ਲੈਣੇ। ਸੋ ਕਈ ਵਾਰੀ ਹੁੰਦਾ ਕਿ ਕੁਝ ਚੀਜ਼ਾਂ ਨਹੀਂ ਸੁਣੀਆਂ ਹੁੰਦੀਆਂ ਤੇ ਉਹ ਸਾਨੂੰ ਫਿਰ ਲੱਗਦੀਆਂ ਨੇ ਕਿ ਨਹੀਂ ਇਹ ਤਾਂ ਮਤਲਬ ਬਹੁਤ ਹੀ ਮੁਸ਼ਕਿਲ ਸਵਾਲ ਹੈ ਨਾ, ਤੋ ਜਿਹੜਾ ਚੀਜ਼ ਸੁਣੀ ਨਹੀਂ ਤਾਂ ਉਹ ਤਾਂ ਲੱਗੇਗੀ। ਪਰ ਕਦੇ ਕਦੇ ਧੁੰਦਲਾ ਧੁੰਦਲਾ ਜਿਹਾ ਚੇਤਾ ਹੁੰਦਾ ਨਾ, ਥੋੜਾ ਥੋੜਾ ਯਾਦ ਹੁੰਦਾ, ਜਿੱਦਾਂ ਹੁਣੇ ਗੜਬੜਿਆਂ ਦਾ ਜਵਾਬ ਅੱਧਾ ਕੁ ਦੇ ਕੇ ਗਏ ਕਸ਼ਮੀਰ ਆਂਟੀ ਜੀ। ਰਾਜ ਸਿੰਘ ਜੀ ਸਾਡੇ ਨਾਲ ਜੁੜੇ ਨੇ ਕੈਲੀਫੋਰਨੀਆ ਤੋਂ। ਹੈਲੋ, ਸਤਿ ਸ੍ਰੀ ਅਕਾਲ ਸੰਦੀਪ ਜੀ, ਹੈਪੀ ਫਰਾਈਡੇ ਜੀ ਤੁਹਾਨੂੰ ਵੀ, ਵੈਰੀ ਵੈਰੀ ਹੈਪੀ ਫਰਾਈਡੇ। 31 ਅਕਤੂਬਰ ਕੱਲ, ਸੋ ਇਹ ਜਿਹੜਾ ਦਿਨ ਹੈ ਖਾਸ ਤੌਰ ਤੇ ਤੁਹਾਨੂੰ ਪਤਾ ਕਿ ਹੈਲੋਵੀਨ ਦੇ ਤੌਰ ਤੇ ਮਨਾਇਆ ਜਾਂਦਾ, ਔਰ ਮੈਨੂੰ ਪਤਾ ਕਿ ਇਸ ਵਾਰ ਤਾਂ ਫਿਰ ਛੁੱਟੀ ਵਾਲਾ ਦਿਨ ਹੈ ਔਰ ਵੈਸੇ ਵੀ ਕਰੇਜ਼ ਜਿਹੜਾ ਹੈ ਇਸ ਚੀਜ਼ ਦਾ ਬਹੁਤ ਹੁੰਦਾ ਇਸ ਤਿਉਹਾਰ ਦਾ, ਲੋਕ ਬੜੇ ਜਸ਼ਨਾਂ ਦੇ ਨਾਲ ਇਸ ਤਿਉਹਾਰ ਨੂੰ ਮਨਾਉਂਦੇ ਨੇ, ਸਪੈਸ਼ਲੀ ਬੱਚੇ, ਕੁਛ ਉਸ ਤਰ੍ਹਾਂ ਦਾ ਹੀ ਤਿਉਹਾਰ ਹੈ ਇਹ ਗੜਬੜਿਆਂ ਦਾ। ਅੱਛਾ ਜੀ, ਸੋ ਗੁਰਨਾਮ ਜੀ ਵੀ ਜੁੜ ਗਏ ਨੇ ਕੁਵੈਤ ਵਾਲੇ, ਕਹਿੰਦੇ ਸਤਿ ਸ੍ਰੀ ਅਕਾਲ ਸੰਦੀਪ ਜੀ, ਅੱਜ ਦਾ ਪ੍ਰੋਗਰਾਮ ਬਹੁਤ ਖਾਸ ਹੁੰਦਾ ਹੈ ਤੇ ਬਹੁਤ ਵਧੀਆ ਵੀ ਲੱਗਦਾ ਤੇ ਮੇਰੇ ਵੱਲੋਂ ਵੀ ਕੁਝ ਸ਼ਬਦ ਨੇ। ਤੱਫਾ ਕਿਹਨੂੰ ਕਹਿੰਦੇ ਨੇ, ਤੱਫਾ ਖੁੰਡ ਕੀ ਹੁੰਦਾ, ਸੋ ਇਹ ਜਿਹੜੇ ਸ਼ਬਦ ਨੇ ਇਹਦੇ ਬਾਰੇ ਕਹਿੰਦੇ ਦੱਸ ਦਿਓ। ਤੇ ਬਾਕੀ ਇੱਕ ਨਰਿੰਦਰ ਬੀਬਾ ਹੋਣਾ ਦੀ ਆਵਾਜ਼ ਚ ਤੁਸੀਂ ਗੀਤ ਦੀ ਗੱਲ ਕੀਤੀ ਹੈ, ਮੇਰੇ ਕੋਲ ਇੱਥੇ ਇੱਕ ਗੀਤ ਹੈ ਜੀ ਨਰਿੰਦਰ ਬੀਬਾ ਦੀ ਆਵਾਜ਼ ਚ, ਔਰ ਇਸ ਗੀਤ ਦੇ ਪਹਿਲੀ ਪਹਿਲੀ ਜਿਹੜੀ ਕੁਝ ਲਾਈਨਾਂ ਤੁਸੀਂ ਸੁਣੋਗੇ ਨਾ ਉਹਦੇ ਵਿੱਚ ਇੱਕ ਸ਼ਬਦ ਆਉਂਦਾ, ਉਹ ਕੀ ਆ ਉਹਦਾ ਮਤਲਬ ਵੀ ਮੈਂ ਪੁੱਛਣਾ ਚਾਹੂੰਗੀ ਤੁਹਾਡੇ ਕੋਲ, ਜਰਾ ਧਿਆਨ ਨਾਲ ਸੁਣਿਓ ਜੀ।
ਅਸੀਂ ਫੁਕਣਾ ਕਿਸੇ ਦਾ ਸ਼ਾਹੂਕਾਰਾ ਵੇ, ਅਸਾਂ ਨਹੀਂ ਕਨੌੜ ਚੱਲਣੀ, ਰਤਾ ਹੋਸ਼ ਨਾਲ ਬੋਲੀ ਤੂੰ ਦੁਬਾਰਾ ਵੇ, ਅਸਾਂ ਨਹੀਂ ਕਨੌੜ ਚੱਲਣੀ, ਚੱਕਣਾ ਚਕਾਉਣਾ ਨਹੀਂ ਡੋਲਣਾ ਵਿਗਾੜਨਾ, ਚੱਕਣਾ ਚਕਾਉਣਾ ਨਹੀਂ ਡੋਲਣਾ ਵਿਗਾੜਨਾ, ਅਸੀਂ ਨਹੀਂ ਉਹ ਮੱਥਾ ਕਿਸੇ ਔਤਰੇ ਦਾ ਸਾੜਨਾ, ਅਸੀਂ ਨਹੀਂ ਉਹ ਮੱਥਾ ਕਿਸੇ ਔਤਰੇ ਦਾ ਸਾੜਨਾ, ਤੇਰਾ ਕਿਸੇ ਵੇਲੇ ਲੱਤ ਦਾ ਨਹੀਂ ਪਾਰਾਵੇ, ਅਸਾਂ ਨਹੀਂ ਕਨੌੜ ਚੱਲਣੀ, ਗੱਲ ਸੋਚ ਕੇ ਕਰੀ ਤੂੰ ਦਲਦਾਰਾਵੇ, ਅਸਾਂ ਨਹੀਂ ਕਨੌੜ ਚੱਲਣੀ, ਗੱਲਾਂ ਗੱਲਾਂ ਵਿੱਚ ਜੋ ਤੂੰ ਸੋਨਾ ਏ ਬੁਝਾਰਤਾ, ਗੱਲਾਂ ਗੱਲਾਂ ਵਿੱਚ ਜੋ ਤੂੰ ਸੋਨਾ ਏ ਬੁਝਾਰਤਾ, ਜਾਣਦੀ ਹਾਂ ਤੇਰੀਆਂ ਮੈਂ ਸਾਰੀਆਂ ਸ਼ਰਾਰਤਾਂ, ਜਾਣਦੀ ਹਾਂ ਤੇਰੀਆਂ ਮੈਂ ਸਾਰੀਆਂ ਸ਼ਰਾਰਤਾਂ, ਐਵੇਂ ਹੋਰ ਨਾ ਕਰਾ ਲਈ ਕੋਈ ਕਰਾਵੇ, ਅਸਾਂ ਨਹੀਂ ਕਨੌੜ ਚੱਲਣੀ, ਰਤਾ ਹੋਸ਼ ਨਾਲ ਬੋਲੀ ਤੂੰ ਦੁਬਾਰਾ ਆਵੇ, ਅਸਾਂ ਨਹੀਂ ਕਨੌੜ ਚੱਲਣੀ, ਤੱਕੇ ਸਾਡੀ ਹਵਾ ਵੱਲੇ ਕੀ ਦੀਏ ਮਜ਼ਾ ਲਵੇ, ਤੱਕੇ ਸਾਡੀ ਹਵਾ ਵੱਲੇ ਕੀ ਦੀਏ ਮਜ਼ਾ ਲਵੇ, ਅਸੀਂ ਕੱਲੇ ਨਹੀਂ ਓ ਸਾਰੀ ਜੈਤੋ ਸਾਡੇ ਨਾਲ ਵੇ, ਅਸੀਂ ਕੱਲੇ ਨਹੀਂ ਓ ਸਾਰੀ ਜੈਤੋ ਸਾਡੇ ਨਾਲ ਵੇ, ਕਾਫੀ ਹੁੰਦਾ ਹੈ ਸਿਆਰੇ ਨੂੰ ਇਸ਼ਾਰਾ ਵੇ, ਅਸਾਂ ਨਹੀਂ ਕਨੌੜ ਚੱਲਣੀ, ਗੱਲ ਸੋਚ ਕੇ ਕਰੀ ਤੂੰ ਦਲਦਾਰਾ ਵੇ, ਅਸਾਂ ਨਹੀਂ ਕਨੌੜ ਚੱਲਣੀ, ਰਤਾ ਹੋਸ਼ ਨਾਲ ਬੋਲੀ ਤੂੰ ਦੁਬਾਰਾ ਵੇ, ਅਸਾਂ ਨਹੀਂ ਕਨੌੜ ਚੱਲਣੀ, ਅਸਾਂ ਨਹੀਂ ਕਨੌੜ ਚੱਲਣੀ।
ਹਾਂਜੀ ਬਿਲਕੁਲ, ਆਹੀ ਆਹੀ ਕਨੌੜ ਚੱਲਣੀ, ਇਹ ਕਨੌੜ ਕੀ ਹੁੰਦਾ ਜੀ ਇਹ ਜ਼ਰੂਰ ਦੱਸ ਦਿਓ, ਅਗਰ ਤੁਹਾਨੂੰ ਪਤਾ ਹੋਵੇ ਕਿ ਅਸਾਂ ਨੀ ਕਨੌੜ ਚੱਲਣੀ, ਤੇ ਇਹ ਹੈ ਜੀ ਸਵਾਲ। ਤੇ ਬਾਕੀ ਦੂਜੇ ਪਾਸੇ ਸਵਾਲ ਸਾਡੇ ਕੋਲ ਇਹ ਵੀ ਹੈ ਕਿ ਪਾਣੀ ਵਾਰ ਬੰਨੇ ਦੀਏ ਮਾਏ ਬੰਨਾ ਬੰਨੀ ਬਾਹਰ ਖੜੇ, ਇਹ ਗੀਤ ਕਦੋਂ ਗਾਇਆ ਜਾਂਦਾ ਜੀ, ਇਸ ਗੀਤ ਨੂੰ ਕਿਸ ਵੇਲੇ ਗਾਇਆ ਜਾਂਦਾ, ਸੋ ਇਹ ਵੀ ਤੁਸੀਂ ਬੁੱਝ ਸਕਦੇ ਹੋ। ਤੇ ਨਾਲ ਹੀ ਨਾਲ ਜੀ ਜਿਹੜੇ ਸਵਾਲ ਨੇ ਇੱਕ ਵਾਰੀ ਫਿਰ ਮੈਂ ਰਿਪੀਟ ਕਰ ਦਿਆਂ, ਗੁਰਨਾਮ ਸਿੰਘ ਜੀ ਕਹਿੰਦੇ ਨੇ ਕਿ ਤਫਾ ਤੇ ਖੁੰਡ ਕਿਨੂੰ ਕਿਹਾ ਜਾਂਦਾ, ਸੋ ਇਹਦੇ ਬਾਰੇ ਜ਼ਰੂਰ ਦੱਸ ਦਿਓ। ਤੇ ਨਾਲ ਹੀ ਸਾਡੇ ਕੋਲ ਦਿਲਜੀਤ ਜੋਹਲ ਜੀ ਸਵੀਡਨ ਵਾਲੇ, ਹਾਂਜੀ ਸਾਡੇ ਨਾਲ ਜੁੜ ਗਏ ਨੇ, ਸਤਿ ਸ੍ਰੀ ਅਕਾਲ ਕਹਿੰਦੇ, ਅਸੀਂ ਵੀ ਹਾਜ਼ਰ ਹੋ ਗਏ ਹਾਂ ਜੀ, ਬਹੁਤ ਸਵਾਗਤ ਕਰਦੇ ਹਾਂ, ਨਿੱਘਾ ਨਿੱਘਾ ਵੈਲਕਮ। ਤੇ ਇੱਕ ਇਹਨਾਂ ਨੇ ਪਹਿਲਾਂ ਜਵਾਬ ਦਿੱਤਾ ਸੀਗਾ ਕਿ ਬੱਚੇ ਦੇ ਜਨਮ ਵੇਲੇ ਘਰ ਦੇ ਦਰਵਾਜ਼ੇ ਤੇ ਕਿਸ ਦਰਖਤ ਦੇ ਪੱਤੇ ਟੰਗੇ ਜਾਂਦੇ ਨੇ, ਤੇ ਇਹਨਾਂ ਨੇ ਨਿੰਮ ਦਾ ਜ਼ਿਕਰ ਕੀਤਾ, ਤੇ ਬਿਲਕੁਲ ਜੀ ਨਿੰਮ ਵੀ ਔਰ ਸ਼ਰੀਂ ਦੇ ਪੱਤੇ ਵੀ ਟੰਗੇ ਜਾਂਦੇ ਨੇ। ਤੇ ਦੂਜੀ ਇਹਨਾਂ ਨੇ ਜੈਲਦਾਰ ਲਿਖਿਆ ਹੈ, ਜੈਲਦਾਰ ਨਹੀਂ ਪਰ ਜਿਹੜਾ ਸ਼ਬਦ ਹੈ ਜੀ ਕਨੌੜ ਚੱਲਣੀ, ਨਰਿੰਦਰ ਬੀਬਾ ਹੁਣਾਂ ਦੀ ਆਵਾਜ਼ ਚ ਗੀਤ ਆਪਾਂ ਸੁਣੇ, ਇਹਨਾਂ ਗੀਤਾਂ ਦੇ ਵਿੱਚ ਵੀ ਤੁਸੀਂ ਦੇਖੋ ਕਿ ਪੁਰਾਣੇ ਏਦਾਂ ਦੇ ਸ਼ਬਦ ਨੇ ਕਿ ਸੁਣ ਕੇ ਵਾਕਈ ਹੈਰਾਨ ਹੋ ਜਾਈਦਾ ਨਾ ਕਿ ਇਹਨਾਂ ਦੇ ਜਿਹੜੇ ਮਤਲਬ ਨੇ ਉਹ ਕੀ ਹੋ ਸਕਦੇ ਨੇ। ਦੇਖਦੇ ਹਾਂ ਜੀ ਸਾਰੇ ਅਗਲੇ ਸਰੋਤੇ ਕੀ ਕਹਿੰਦੇ ਨੇ। ਹਾਂਜੀ ਸਵਾਗਤ ਜੀ,
ਹੈਲੋ,
ਹਾਂਜੀ ਸਵਾਗਤ, ਸਤਿ ਸ੍ਰੀ ਅਕਾਲ
ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ
ਜੀ? ਬਹੁਤ ਵਧੀਆ, ਆਸ ਕਰਦੇ ਹਾਂ ਤੁਸੀਂ ਵੀ।
ਚਲੋ ਜੀ ਮੈਂ ਤੁਹਾਨੂੰ ਜੀ, ਹਾਂਜੀ ਮੈਂ ਦੱਸਣੀ, ਤੁਸੀਂ ਏਅਰ ਤੇ ਹੋ
ਜੀ? ਬਿਲਕੁਲ ਔਨ ਏਅਰ ਹੋ ਤੁਸੀਂ।
ਓਕੇ, ਕੁੱਛੜ ਕੁੜੀ ਤੇ ਸ਼ਹਿਰ ਚੋਕਾ।
ਓਕੇ,
ਤੇ ਕੁੱਛੜ ਕੁੜੀ ਤੇ ਸ਼ਹਿਰ ਚੋਕਾ, ਤੇ ਅੱਗੋਂ ਮੈਂ ਤੈਨੂੰ ਪੁੱਛਾਂਗੀ ਸੱਦੀ ਨਾ ਬੁਲਾਈ ਤੇ ਅਗਲਾ ਲਫ਼ਜ਼ ਕੀ ਹੋਵੇਗਾ?
ਅੱਛਾ ਜੀ,
ਇੱਕ ਤਾਂ ਹੋ ਗਿਆ ਨਾ ਕੁੱਛੜ ਕੁੜੀ ਸ਼ਹਿਰ ਚੋਕਾ, ਇੱਕ ਹੈਗਾ ਸੱਦੀ ਨਾ ਬੁਲਾਈ ਤੇ ਅਗਲਾ ਲਵੇ ਦੱਸ ਕੀ ਹੋਵੇਗਾ, ਹੈਨਾ
ਜੀ।
ਤੇ ਇੱਕ ਮੈਂ ਕਵਾਂਗੀ, ਇੱਕ ਐਸੀ ਚੀਜ਼ ਹੁੰਦੀ ਹੈ ਜਿਹਦੇ ਕੋਈ ਨਾ ਕੋਈ ਸਮਾਨ ਰੱਖਿਆ ਜਾਂਦਾ ਹੈ ਤੇ ਉਹਨੂੰ ਆਪਾਂ, ਮੈਂ ਅਗਲਾ ਨਾਂ ਨੀ ਦੱਸਦੀ ਉਹ ਹੁੰਦਾ ਨਾਮ ਕੀ ਹੁੰਦਾ, ਅੰਦਰ ਬਣੀ ਹੁੰਦੀ ਉਹ ਚੀਜ਼।
ਅੱਛਾ ਜੀ,
ਇੱਕ ਕੋੜ ਕਿਹਨੂੰ ਕਹਿੰਦੇ ਨੇ, ਕੋੜ
ਕੋੜੀ ਕਿਹਨੂੰ ਕਹਿੰਦੇ ਨੇ,
ਕੋੜ
ਜੀ। ਠੀਕ ਹੈ ਜੀ,
ਮੇਰੇ ਚਾਰ ਕੁਐਸਚਨ ਨੇ। ਇੱਕ ਜਿਹੜਾ ਆ ਜਿਹੜਾ ਅਗਲਾ ਲਫ਼ਜ਼ ਹੈ ਸੱਦੀ ਨਾ ਬੁਲਾਈ ਤੇ ਅਗਲਾ, ਅਗਲਾ ਕੀ ਹੁੰਦਾ?
ਓਕੇ ਜੀ, ਜ਼ਰੂਰ ਤੁਹਾਡੇ ਕੁਸ਼ਚਨ ਤਾਂ ਅਸੀਂ ਨੋਟ ਕਰ ਲਏ ਨੇ, ਸਰੋਤਿਆਂ ਨੇ ਸੁਣ ਵੀ ਲਏ ਹੋਣਗੇ, ਤੇ ਇੱਕ ਅੱਧਾ ਸਵਾਲ ਵੀ ਪਾ ਲਿਆ ਤੁਹਾਨੂੰ।
ਪਾਓ ਬੇਟੇ ਪਾਓ।
ਇਹ ਗੜਬੜਿਆਂ ਦਾ ਇਤਿਹਾਸ ਕੀ ਹੈ, ਗੜਬੜਿਆਂ ਦਾ ਜਿਹੜਾ ਤਿਉਹਾਰ ਮਨਾਇਆ ਜਾਂਦਾ ਹੈ, ਕੀ ਤੁਹਾਨੂੰ ਇਸ ਬਾਰੇ ਪਤਾ ਹੈ?
ਗੜਬੜਿਆਂ ਦਾ ਤਿਉਹਾਰ ਆਪਾਂ ਤਾਂ ਨੀ ਮਨਾਉਂਦੇ ਬੇਟੇ।
ਅੱਛਾ ਜੀ, ਕੌਣ ਮਨਾਉਂਦਾ ਫਿਰ ਇਹ ਗੜਬੜਿਆਂ
ਦਾ? ਜਿਹੜੇ 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 ਆਪਣੇ ਥੋੜੇ ਹਿੰਦੂ ਲੋਕ ਨੇ ਨਾ।
ਅੱਛਾ ਜੀ,
ਉਹ ਨਾ ਮਿੱਟ ਮੱਠੀਆਂ ਬਣਾ ਕੇ ਨਾ ਰਾਤ ਨੂੰ ਗੁੜਦੀਆਂ, ਜਿਹੜੀ ਸਾਡੇ ਪਾਸੇ ਅਸੀਂ ਵੇਖਿਆ, ਹਰ ਜਗ੍ਹਾ ਦੇ ਰਿਵਾਜ ਬਦਲਿਆ ਹੁੰਦਾ, ਉਹ ਰਾਤ ਨੂੰ ਮੱਠੀਆਂ ਗੁੜਦੀਆਂ ਬਣਾ ਕੇ ਉਹਨੂੰ ਬਾਸੜੀ ਬੋਲਦੀਆਂ ਨੇ।
ਅੱਛਾ, ਉਹ ਬਾਸੜੀਆਂ
ਸਵੇਰੇ ਜਾ ਕੇ ਨਾ ਪੂਜਾ, ਨਹੀਂ ਨਹੀਂ ਉਹਨੂੰ ਸਾਡੇ ਪਾਸੇ ਇਹ ਕਹਿੰਦੇ ਨੇ ਇਹਨਾਂ ਨੂੰ, ਤੇ ਅਸੀਂ ਬਾਸੜੀਆਂ ਬਣਾਈਆਂ ਸਵੇਰੇ, ਫਿਰ ਜਾ ਕੇ ਉਹਦੀ ਪੂਜਾ ਕਰਕੇ ਤੇ ਫਿਰ ਉਹ ਖਾਂਦੇ ਨੇ, ਤੇ ਜੋ ਤੋਂ ਇਹਨੂੰ ਮੈਨੂੰ ਸਾਰਿਆਂ ਨੂੰ ਮੰਨਦੇ ਨੇ ਕਿ ਤਿਉਹਾਰ ਹੈ ਉਹਨਾਂ ਦਾ, ਉਹਨੂੰ ਉਹ ਬਾਸੜੀਆਂ ਸਾਡੇ ਪਾਸੇ ਇਹਨੂੰ ਬਾਸੜੀਆਂ ਬੋਲਦੇ।
ਚਲੋ ਠੀਕ ਹੈ ਜੀ, ਅਸੀਂ
ਜਿਹੜੀ ਚੀਜ਼ ਆਪਾਂ ਰਾਤੀ ਬਣਾ ਕੇ ਰੱਖੀ ਉਹ ਬੇਹੀ ਹੋ ਗਈ ਨਾ, ਉਹਨੂੰ ਬਾਸੜੀ ਬੋਲਦੇ ਨੇ ਉਹਨਾਂ ਦੀ ਬੋਲੀ ਚ, ਬਾਸੜੀ।
ਤੁਹਾਡਾ ਕਾਲ ਕਰਨ ਦੇ ਲਈ ਧੰਨਵਾਦ। ਸੋ ਦਰਅਸਲ ਇਹ ਤਿਉਹਾਰ ਕੁਛ ਵੱਖਰਾ ਜਿਹਾ ਤਿਉਹਾਰ ਹੈ। ਸੋ ਇਹ ਤਿਉਹਾਰ ਬਹੁਤ ਥਾਵਾਂ ਦੇ ਉੱਤੇ ਮਨਾਇਆ ਜਾਂਦਾ ਹੈ, ਪੰਜਾਬ ਦੇ ਵਿੱਚ ਵੀ। ਸੋ ਪਰ ਹੁਣ ਅੱਜ ਕੱਲ ਇਹਦਾ ਜਿਹੜਾ ਚਲਨ ਹੈ ਨਾ, ਉਹ ਬਹੁਤ ਜ਼ਿਆਦਾ ਘੱਟ ਗਿਆ। ਬਹੁਤ ਪਹਿਲਾਂ ਜ਼ਰੂਰ ਹੁੰਦਾ ਸੀ, ਪਰ ਅੱਜ ਕਿਤੇ ਕਿਤੇ ਨਜ਼ਰ ਹੀ ਪੈਂਦਾ ਹੈ, ਪਰ ਬਹੁਤ ਘੱਟ। ਵੇਖਦੇ ਹਾਂ ਜੀ ਸਾਡੇ ਅਗਲੇ ਕਾਲਰ ਕੌਣ ਨੇ। ਹਾਂਜੀ, ਸਵਾਗਤ ਜੀ।
ਹਾਂਜੀ, ਸਤਿ ਸ੍ਰੀ ਅਕਾਲ ਅਮਰੀਕ ਜੀ।
ਸਤਿ ਸ੍ਰੀ ਅਕਾਲ ਜੀ, ਬਹੁਤ ਸਵਾਗਤ।
ਕੀ ਹਾਲ ਚਾਲ? ਮੈਂ ਸੁਰਿੰਦਰ ਸਿੰਘ ਬੋਲ
ਜੀ। ਜੀ ਬਹੁਤ ਵਧੀਆ, ਤੇ ਕੀ ਕਹਿਣਾ ਚਾਹੋਗੇ?
ਕੁੱਛੜ ਕੁੜੀ ਪਿੰਡ ਢਿਡੋਰਾ ਦਾ ਹੁੰਦਾ ਵੀ, ਜਿੱਦਾਂ ਕੋਈ ਚੀਜ਼ ਕੋਲੇ ਪਈ ਹੁੰਦੀ ਤੇ ਟੋਲੀ ਜਾਣੀ ਆਲੇ ਦੁਆਲੇ ਜਾ ਕੇ
ਜੀ
ਪੁੱਛੀ ਜਾਣਾ ਲੋਕਾਂ ਨੂੰ।
ਠੀਕ ਗੱਲ।
ਇੱਕ ਨੀ ਹੋਰ ਕਿਹਾ ਸੀ ਜਿਹੜਾ ਉਹ
ਸੱਦੀ ਨਾ ਬੁਲਾਈ,
ਅੱਧਾ ਕਿਹਾ ਸੀ ਅੱਧਾ ਦੇਣਾ ਜੀ, ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ।
ਠੀਕ ਹੈ ਜੀ, ਮੰਨ ਲੈਂਦੇ ਆ।
ਉਹ ਤਾਂ ਇਹ ਹੈ ਜੀ,
ਕੁੜ ਸ਼ਬਦ ਹੈ,
ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ ਹੈ ਜੀ,
ਸ਼ਬਦ ਹੈ ਜੀ। ਕੁੜ ਕਿਹਨੂੰ ਕਹਿੰਦੇ ਨੇ?
ਕੌਣ?
ਹਾਂਜੀ,
ਜਿਹੜਾ ਨਰਿੰਦਰ ਬੀਬਾ ਆ ਗਿਆ ਨਕੌੜ ਦਾ, ਕਨੌੜ ਦਾ
ਨਹੀਂ ਆਇਆ ਜੀ,
ਕਨੌੜ ਦੇ ਤੈਨੂੰ ਬੋਲੀ ਆਪੋ ਆਪਣੇ ਇਲਾਕੇ ਨੀ, ਜਿੱਦਾਂ ਸਾਡੇ ਆਕੜ ਕਹਿੰਦੇ ਵੀ ਤੇਰੀ ਆਕੜ ਨੀ ਝੱਲਣੀ ਜਾਂ ਤੇਰਾ ਰੋਗ ਨੀ ਝੱਲਣਾ ਅਸੀਂ।
ਅੱਛਾ ਜੀ,
ਕਈ ਤੈਨੂੰ ਕਨੌੜ ਕਹਿੰਦੇ ਆ। ਹਾਂਜੀ ਹਾਂਜੀ, ਤੇ ਅਸੀਂ ਤੇਰੀ ਆਕੜ ਨੀ ਝੱਲਣੀ ਜੇ ਭਾਵੇਂ ਤਕੜਾ ਹੋਊ ਆਪਣੇ ਘਰ ਆਊਗਾ।
ਠੀਕ ਹੈ ਜੀ, ਬਹੁਤ ਵਧੀਆ ਬਹੁਤ ਵਧੀਆ।
ਹਾਂਜੀ ਹਾਂਜੀ
ਜੀ,
ਪੁਰਾਣੇ ਨਾ ਡੱਬ ਖੜਬੀਆਂ ਖੇਸੀਆਂ ਤੇ ਦੁਪੱਟੇ ਹੁੰਦੇ ਸੀ, ਤੇ ਉਹਨਾਂ ਚ ਕੀ ਫਰਕ ਹੁੰਦਾ ਸੀ ਖੇਸੀਆਂ ਚ ਤੇ ਦੁਪੱਟਿਆਂ ਚ?
ਡੱਬ ਖੜਬੀ ਖੇਸ ਤੇ ਦੁਪੱਟੇ,
ਹਾਂ ਦੁਪੱਟੇ ਹੁੰਦੇ ਉਹ ਵੀ ਖੇਸੀ ਵਰਗੇ ਸੀ, ਮਤਲਬ ਹਲਕੇ ਹੁੰਦੇ, ਕੀ ਫਰਕ ਸੀ ਉਹਨਾਂ ਦੇ ਵਿੱਚ?
ਅੱਛਾ ਜੀ, ਚਲੋ ਵੇਖਦੇ ਆ ਜੀ ਸਾਡੇ ਕਿਹੜੇ ਸਰੋਤੇ ਜਵਾਬ ਦਿੰਦੇ ਨੇ ਫਿਰ। ਬਹੁਤ ਧੰਨਵਾਦ ਕਾਲ ਕਰਨ ਦੇ ਲਈ ਤੁਹਾਡਾ, ਸ਼ੁਕਰੀਆ।
ਤੇ ਇੱਕ ਸਰਾਣਿਆ ਤੇ ਕੀ ਚੜਾਈਦਾ ਸੀ ਉੱਪਰ ਉਹਦੇ ਤੇ, ਰਜਾਈਆਂ ਦੇ ਉੱਪਰ ਕੀ ਚੜਾਈਦਾ, ਉਹਨੂੰ ਕੀ ਕਹਿੰਦੇ?
ਹਾਂਜੀ ਜੀ, ਬਸ ਕਿਆ ਬਾਤ ਹੈ। ਸੋ ਵੇਖਦੇ ਆ ਜੀ, ਹੁਣ ਰਜਾਈਆਂ ਵਾਲਾ ਮੌਸਮ ਵੀ ਹੈ, ਮੈਨੂੰ ਲੱਗਦਾ ਕਿ ਉਸ ਠੰਡ ਦੇ ਸੀਜ਼ਨ ਆ, ਸੋ ਇਸ ਕੁਛ ਏਦਾਂ ਦੇ ਜਿਹੜੇ ਸਵਾਲ ਵੀ ਠੰਡੇ ਠੰਡੇ ਵੀ ਆਉਣੇ ਸ਼ੁਰੂ ਹੋ ਗਏ ਨੇ। ਸੋ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ। ਤੇ ਬਿਲਕੁਲ ਜੀ, ਸੋ ਤੁਸੀਂ ਜਵਾਬ ਦੇ ਸਕਦੇ ਹੋ ਗਰਮ ਜੋਸ਼ੀ ਦੇ ਨਾਲ ਕਾਲ ਕਰਕੇ ਫਟਾਫਟ। ਕਿਹੜੇ ਨੰਬਰ ਤੇ? ਆਹ ਵਾਲੇ ਨੰਬਰ ਤੇ।
ਪ੍ਰੋਗਰਾਮ ਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, कैलिफोर्निया तो 559-512-1128 ते। ऑस्ट्रेलिया तो 61-039-013-4419 ते। हांगकांग तो 81-70-01-36 ते। यूनाइटेड किंगडम तो 02-32-81-41 ते। जा स्काइप आईडी चन परदेसी रेडियो ते कॉल कर सकते हो।
लो जी दोस्तों प्रोग्राम चे साडे अगले श्रोते साडे नाल ने। हां जी स्वागत जी प्रोग्राम चे।
रिक्की बोलना जी।
हां जी शिंगू रिक्की जी की हाल है?
हेलो बस बढ़िया ही, तुसी सुनाओ ठीक ठाक हो?
जी बहुत बढ़िया। सो कोई जवाब लेके आए हो?
हां जी मैं हां जी जवाब लेके आया जी। एक ता ओ जेड़ा टप्पा ते खुंड।
अच्छा
टप्पा मतलब आपां खेडदे हुंदे सी छोटे छोटे एक्सप्रेस एक गेम हुंदी एक्सप्रेसो गेम हुंदी सी कि जी लोके दरवाजे दे पिछे मंजे दे थले
जी
उन्हां नूं जदों कोई फड़ लैंदा सीगा तां ओहदे मतलब पिट पिछे मारदे सी टप्पा फड़िया गया।
सही गल है जी, बड़ी मजेदार गेम हुंदी सी। और जद कदे मेरे ख्याल नाल लुकण मिटी आपां खेडदे हुंदे सीगे बचपन दे विच, सो लुकण मिची वी कह लैंदे, लुकण मिटी वी कह लैंदे ने। ते उस वक्त भी मेरे ख्याल जे कोई लग जाए ते ओदो भी तफा।
हां जी हां जी हां जी तफा फिर दोबारा मतलब दोबारा ओनू वारी मिलदी सीगी चल भाई हुण तेरी वारी फिर पड़िया नहीं सानू
जी
लास्ट दे विच। ते जेड़ा खुंड हुंदा जी ओ मतलब एक सुत्या होया दरख्त दा मतलब पार्ट हुंदा वा, दरख्त ही हुंदा ओनू मौमी चक के ले आंदे खेतां चो बाहर सत्त दे विच रख दिंदे आ जिथे बजुर्ग बहिंदे सी, बजुर्गां दी ढाणी लगदी सी ढूणी लाउंदे सीगे जी डालां दे विच।
अच्छा जी केड़ी जगह आनंद मान दे रहे हो?
हाँ मैं जगराओ ठीक है जी, जगराओ दे नाल पिंड आ साडा सितवा कॉलेज दे बिलकुल सामने।
ठीक है जी।
ते सितवा कॉलेज फॉर विमेन हैगा नहीं? हाँ जी ओदे बिलकुल सामने सीगा।
ओके
उत्थे बुजुर्ग बुजुर्ग ही हुंदे सी दोस्तां जी ज्यादातर।
अच्छा की हुंदा जी ज्यादातर की चीजा हुंदिया ने केड़िया गल्ला कहजिया हुंदिया ने?
ਪੁਰਾਣੀਆਂ ਗੱਲਾਂ ਹੁੰਦੀਆਂ ਸੀਗੀਆਂ ਜੀ, ਜਿਸ ਤਰ੍ਹਾਂ ਮੈਂ ਵੇਟ ਲਿਫਟਿੰਗ ਕਰਦਾ ਸੀ, ਖੇਡਦਾ ਸੀ ਕਬੱਡੀ ਵਗੈਰਾ ਖੇਡਦਾ ਸੀ।
ਅੱਛਾ ਜੀ।
ਤੇ ਉਹ ਇੱਦਾਂ ਦੀਆਂ ਗੱਲਾਂ ਕਰਦੇ ਹੁੰਦੇ ਸੀਗੇ ਵੀ ਹਾਂ ਵੀ ਤੂੰ ਜਾਂ ਮੈਨੂੰ ਉਹਨਾਂ ਨੇ ਕਿਹੜਾ ਪੜ੍ਹੂ ਮੈਂ ਪੜ੍ਹ ਜਾਂਦਾ ਤੇ ਕਿਤਾਬਾਂ ਉਦੋਂ ਜਿਨ੍ਹਾਂ ਦੇ ਵਿੱਚੋਂ ਕੋਈ ਜ਼ਿਆਦਾ ਜਲਦ ਪੜ੍ਹਨ ਨਹੀਂ ਜਾਂਦੇ ਹੁੰਦੇ ਸੀ ਜੀ।
ਅੱਛਾ
ਤੇ ਮੈਨੂੰ ਪੜ੍ਹੂ ਕਹਿਣਾ ਉਹਨਾਂ ਨੇ ਪੜ੍ਹੂਆ ਵੀ ਤੈਨੂੰ ਅੱਜ ਘੋਲ ਕਰਾਈਏ ਤੂੰ ਬਾਹਲਾ ਭਲਵਾਨ ਬਣਿਆ ਫਿਰਦਾ। ਤਾਂ ਉਹ ਫਿਰ ਕਿੱਦਾਂ ਬਜ਼ੁਰਗਾਂ ਦੀਆਂ ਗੱਲਾਂ ਤੇ ਹਾਸਾ ਆਉਂਦਾ ਸੀਗਾ ਤੇ ਬਹੁਤ ਮਤਲਬ ਇਸ ਤਰ੍ਹਾਂ ਦੀ ਨੌਲੇਜ ਦਿੰਦੇ ਹੁੰਦੇ ਸੀਗੇ ਵੀ ਮਤਲਬ ਆਪਦਾ ਜਿਹੜਾ ਪਿੱਛਾ ਵੀ ਕਵਰ ਕਰਕੇ ਚੱਲੋ ਵੀ ਕਿ ਪਿੱਛੋਂ ਤੁਹਾਨੂੰ ਕੋਈ ਮਾਰ ਨਾ ਦੇਵੇ। ਇਸ ਤਰ੍ਹਾਂ ਦੀ ਇੱਕ ਗੇਮ ਉਹਨਾਂ ਨੇ ਮੇਰੇ ਨਾਲ ਖੇਡੀ ਨਹੀਂ ਮਿੱਟੀ ਦੀਆਂ, ਕਹਿੰਦੇ ਕਹਿੰਦੇ ਸਾਡੇ ਡੱਕੇ ਨਾ ਘੁਲ ਸਕਦਾ ਵਾ ਮੈਨੂੰ ਕਹਿੰਦੇ। ਮੈਂ ਕਿਹਾ ਬਾਬਾ ਜੀ ਇਹ ਕਿਹੜੀ ਗੱਲ ਹੋਈ, ਡੱਕਾ ਕਿੱਡਾ ਕੁ ਭਰ ਹੋਊਗਾ ਕਿਤੇ ਮੇਰੇ ਤੇ, ਜਿਹੜਾ ਆਪਣਾ ਝਾੜੂ ਨੀ ਹੁੰਦਾ ਡੱਕਾ। ਤੇ ਬਜ਼ੁਰਗ ਸੀਗੇ ਜੀ ਉਹ ਕਹਿੰਦੇ ਚੱਲ ਹਾਂਜੀ ਚੱਲ ਉਹ ਕਹਿੰਦੇ ਐਂ ਕਰ ਤੂੰ ਇੱਕ ਸੱਤ ਢੇਰੀਆਂ ਲਾ, ਇੱਕ ਢੇਰੀ ਲਾਏਗਾ ਉਹਦੇ ਉੱਤੇ ਡੱਕਾ ਲਾਈ ਏਦਾਂ ਕਰਕੇ ਸੱਪ ਲਾਉਣੀ ਆਂਦਾ ਨਾ।
ਠੀਕ
ਹੈ ਛੇ ਲਾਤੀਆਂ ਜੀ ਪਿੱਛੋਂ ਜਦੋਂ ਮੈਂ ਸੱਤਵੀਂ ਲਾਉਣ ਲੱਗਿਆ ਹੁਣ ਝੁਕਣਾ ਹੀ ਸੀਗਾ ਜੀ ਥੱਲੇ ਮੈਂ ਤਾਂ ਉਹ ਸੱਤਵੀਂ ਢੇਰੀ ਬਣਾਉਣ ਵਾਸਤੇ
ਬਿਲਕੁਲ,
ਤਾਂ ਪਿੱਛੋਂ ਬਾਪੂ ਨੇ ਬਾਪੂ ਜੀ ਸੀਗੇ ਜਿਹੜੇ ਉਹਨਾਂ ਨੇ ਪਿੱਛੋਂ ਲੱਤ ਮਾਰੀ ਸੀ ਮੇਰੇ ਨੇ।
ਓਏ ਹੋਏ ਉਹ ਕਾਹਤੋਂ?
ਤੇ ਮੈਂ ਮੋਢੇ ਪਰਨੇ ਉੱਚੇ ਆ ਸਬਕ ਦੇਣ ਲਈ ਨਾ, ਸਬਕ ਦੇਣ ਲਈ ਵੀ ਜਦੋਂ ਵੀ ਕਦੇ ਕੋਈ ਕੰਮ ਕਰਨ ਨੂੰ ਕਹੋ ਤਾਂ ਆਪਦਾ ਪਿਛਵਾੜੇ ਵੀ ਮਤਲਬ ਪਿੱਛੇ ਵੀ ਆਪਦੇ ਧਿਆਨ ਰੱਖੋ ਵੀ ਪਿੱਛੇ ਕੋਈ ਚੀਜ਼ ਤਾਂ ਨੀ ਹੈਗੀ ਮੇਰੇ। ਕਹਿੰਦੇ ਜੇ ਤੂੰ ਨਾ ਦੇਖਦਾ ਪਿੱਛੇ ਉਹਦਾ ਟੋਇਆ ਹੁੰਦਾ ਤਾਂ ਉਹਦੇ ਵਿੱਚ ਡਿੱਗ ਜਾਂਦਾ। ਹਾਂਜੀ ਨੇ
ਠੀਕ ਹੈ।
ਤੇ ਉਹ ਚੀਜ਼ਾਂ ਸੀਗੀਆਂ ਜੀ ਉਹਨਾਂ ਦੀਆਂ। ਇੱਕ ਕੁਐਸਚਨ ਪਾਉਂਦੇ ਹੁੰਦੇ ਸੀਗੇ ਉਹ ਮਤਲਬ ਮੈਨੂੰ ਮੈਥ ਪਾਉਂਦੇ ਹੁੰਦੇ ਸੀਗੇ ਜੀ, ਉਦੋਂ ਸਮਝ ਨੀ ਆਉਂਦੀ ਹੁੰਦੀ ਸੀ ਉਹਨਾਂ ਬਜ਼ੁਰਗਾਂ ਦੇ ਕੁਐਸਚਨ ਆਉਂਦੀਆਂ ਨੇ।
ਹਾਂਜੀ ਹਾਂਜੀ।
ਤੇ ਬਜ਼ੁਰਗ ਕਹਿੰਦੇ ਜੀ ਇੱਕ ਬੰਦਾ ਸੀਗਾ ਮੰਨ ਲਓ ਕਹਿੰਦੇ ਜਗਰਾਓਂ ਤੋਂ ਫਿਰੋਜ਼ਪੁਰ 70 ਕਿਲੋਮੀਟਰ ਆ।
ਅੱਛਾ ਜੀ
ਮੰਨ ਲਓ ਕਹਿੰਦੇ ਹਾਂਜੀ ਮੰਨ ਲਓ ਜਗਰਾਓਂ ਤੋਂ ਫਿਰੋਜ਼ਪੁਰ 70 ਕਿਲੋਮੀਟਰ ਆ, ਇੱਕ ਬੰਦਾ ਹਰ ਰੋਜ਼ 7 ਕਿਲੋਮੀਟਰ ਚੱਲਦਾ ਤੇ ਓਨਾ ਹੀ ਵਾਪਸ ਆ ਜਾਂਦਾ, ਦੱਸੋ ਇਹ ਸਫ਼ਰ ਕਿੰਨੇ ਦਿਨਾਂ ਵਿੱਚ ਪੈਦਾ ਤੈਅ ਕਰੂਗਾ ਨੀ।
ਅੱਛਾ ਜੀ
ਏਦਾਂ ਦੀਆਂ ਜਿਹੜੀਆਂ ਸੀਗੀਆਂ ਜੀ ਗੱਲਾਂ ਮਤਲਬ ਸਿੱਖਣ ਨੂੰ ਮਿਲਦੀਆਂ ਸੀਗੀਆਂ। ਬੰਦਾ ਮੈਂ ਤਾਂ ਕਿੰਨੇ ਦਿਨ ਕਮਲਾ ਹੀ ਹੋਇਆ ਰਿਹਾ ਜੀ ਇਸ ਚੀਜ਼ ਨੂੰ ਸੋਚਦਾ ਹੀ ਰਿਹਾ।
ਅੱਛਾ ਜੀ
ਤੇ ਬਾਅਦ ਚ ਇੱਕ ਦਿਨ ਉਹ ਬਾਬਾ ਜੀ ਮੇਰੇ ਘਰੇ ਆ ਗਏ ਫਿਰ ਮੈਨੂੰ ਆਨਸਰ ਦੇ ਕੇ ਗਏ, ਕਹਿੰਦੇ ਬਸ ਇੰਨੀ ਪੜ੍ਹਾਈ ਆ ਤੇਰੀ, ਅਨਪੜ੍ਹ ਸੀਗੇ ਜੀ ਬਿਲਕੁਲ ਬੂਠਾ ਚਾਰ।
ਜੀ ਜੀ ਪਰ ਜਾਣਕਾਰੀ ਬਹੁਤ ਹੁੰਦੀ ਹੈ ਜੀ ਬੇਸ਼ਕ ਮਤਲਬ ਪੜ੍ਹੇ ਲਿਖੇ ਨਾ ਹੋਣ ਪਰ ਉਹਨਾਂ ਕੋਲ ਜਾਣਕਾਰੀ ਦਾ ਭੰਡਾਰ ਇੰਨਾ ਹੁੰਦਾ ਸਿਆਣਪਾਂ ਹੁੰਦੀਆਂ ਨੇ
ਬਹੁਤ ਜ਼ਿਆਦਾ ਹਾਂਜੀ ਬਹੁਤ ਜ਼ਿਆਦਾ ਹਾਂਜੀ ਬਿਲਕੁਲ 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 ਜੀ ਬਿਲਕੁਲ ਬਿਲਕੁਲ ਆਹ ਜਿਹੜੀਆਂ ਉਹ ਬਾਤ ਹੈਗੀਆਂ ਜੀ ਹਾਂਜੀ ਅਖਾਣਾ ਹੈਗੀਆਂ ਬਿਲਕੁਲ ਉਹਨਾਂ ਦੇ ਤੱਤ ਕੱਢੀਆਂ ਹੋਈਆਂ ਚੀਜ਼ਾਂ ਜੀ ਅੱਜ ਕੱਲ ਤਾਂ ਆਪਾਂ ਹਰ ਇੱਕ ਬੰਦਾ ਕਹਿੰਦਾ ਲੌਜਿਕ ਦਿਓ ਇਸ ਚੀਜ਼ ਦਾ ਹਾਂਜੀ ਲੇਕਿਨ ਇਹ ਵੀ ਉਹਨਾਂ ਨੇ ਲੌਜਿਕ ਕੱਢ ਕੇ ਆਲਰੇਡੀ ਬਣਾ ਦਿੱਤੀਆਂ ਫਾਲੋ ਕਰਨ ਦੀ ਜ਼ਰੂਰਤ ਹੈ ਜੀ
ਸਹੀ ਗੱਲ ਹੈ ਜੀ ਬਿਲਕੁਲ ਤੇ ਬਾਕੀ ਅੱਜ ਵੀ ਫਿਰ ਬੜੇ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਨੇ ਪਰ ਤੁਸੀਂ ਤਫਾ ਤੇ ਖੁੰਡ ਦੇ ਬਾਰੇ ਬੜੀ ਖੁੱਲ ਕੇ ਚਰਚਾ ਕੀਤੀ ਹੈ ਸੋ ਬਹੁਤ ਵਧੀਆ ਲੱਗਿਆ ਤੇ ਬਹੁਤ ਧੰਨਵਾਦ ਕਰਦੇ ਹਾਂ ਕਾਲ ਕਰਨ ਲਈ
ਜੀ ਮੈਂ ਸੁਣਦਾ ਰਹਿੰਦਾ ਜੀ ਤੁਹਾਡਾ ਪ੍ਰੋਗਰਾਮ ਅੱਛਾ ਲੱਗਦਾ ਬਹੁਤ ਪਰ ਮੈਂ ਡਰਾਈਵ ਕਰਦਾ ਹੁੰਦਾ ਵਾ ਕਈ ਵਾਰ ਮਤਲਬ ਧਿਆਨ ਹੋਰ ਪਾਸੇ ਚਲਾ ਜਾਂਦਾ ਜੀ ਫਿਰ ਪ੍ਰੋਬਲਮ ਆਉਂਦੀ ਹੈ
ਥੋੜਾ ਟ੍ਰੈਫਿਕ ਕਰਕੇ ਗੱਲ ਕਰ ਰਿਹਾ ਵਧੀਆ ਲੱਗਦਾ ਤੇ ਜੁੜਦੇ ਰਿਹਾ ਕਰੋ ਜੀ ਧੰਨਵਾਦ ਬਹੁਤ ਸ਼ੁਕਰੀਆ ਜੀ ਸੋ ਦੋਸਤੋ ਪ੍ਰੋਗਰਾਮ ਇਸ ਵਕਤ ਰੰਗਲੇ ਬੋਲ ਔਰ ਰੰਗਲੀ ਬੋਲ ਪ੍ਰੋਗਰਾਮ ਚ ਸ਼ਬਦ ਹੈ ਜੀ ਬੰਗੀ ਕਿਨੂੰ ਕਿਹਾ ਜਾਂਦਾ ਬੰਗੀ ਸ਼ਬਦ ਵੀ ਆ ਗਿਆ ਸਾਡੇ ਕੋਲ ਇਹਦੇ ਬਾਬਤ ਵੀ ਤੁਸੀਂ ਸਾਂਝ ਪਾ ਸਕਦੇ ਹੋ ਦੱਸ ਸਕਦੇ ਹੋ ਔਰ ਇੱਕ ਹੋਰ ਇੱਕ ਸਵਾਲ ਸੀ ਕਿ ਪਾਣੀ ਵਾਰ ਬੰਨੇ ਦੀ ਮਾਏ ਨੀ ਬੰਨਾ ਬੰਨੀ ਬਾਹਰ ਖੜੇ ਇਹ ਗੀਤ ਕਦੋਂ ਗਾਇਆ ਜਾਂਦਾ ਕਿਹੜੇ ਵੇਲੇ ਗਾਇਆ ਜਾਂਦਾ ਹੈ ਇਸ ਬਾਰੇ ਵੀ ਤੁਸੀਂ ਦੱਸ ਸਕਦੇ ਹੋ ਔਰ ਜੀ ਮੇਰੇ ਕੋਲ ਸਵਾਲ ਸੋ ਬੰਗੀ ਸ਼ਬਦ ਜਿਹੜਾ ਹੁਣੇ ਹੁਣੇ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਬੰਗੀ ਇਹਦੇ ਬਾਰੇ ਵੀ ਦੱਸ ਸਕਦੇ ਹੋ ਤੇ ਦਲਜੀਤ ਜੀ ਕਹਿੰਦੇ ਗਲਾਫ ਕਹਿੰਦੇ ਨੇ ਹਾਂਜੀ ਬਿਲਕੁਲ ਰਜਾਈਆਂ ਜਿਵੇਂ ਹੀ ਸੀਜ਼ਨ ਠੰਡ ਦਾ ਸ਼ੁਰੂ ਹੋ ਜਾਂਦਾ ਹੈ ਸੋ ਗਲਾਫ ਚੜਾਉਣੇ ਸ਼ੁਰੂ ਹੋ ਜਾਂਦੇ ਨੇ ਜਿਹਨੂੰ ਆਪਾਂ ਛਾੜ ਵੀ ਕਹਿ ਲੈਂਦੇ ਹਾਂ ਤੇ ਰਜਾਈਆਂ ਦੇ ਛਾੜ ਚੜਾ ਲਓ ਅਕਸਰ ਵੱਡਿਆਂ ਦੇ ਕੋਲੋਂ ਦਾਦੀਆਂ ਕੋਲੋਂ ਨਾਨੀਆਂ ਕੋਲੋਂ ਇਹ ਸੁਣਨ ਨੂੰ ਸਾਨੂੰ ਆਮ ਹੀ ਮਿਲ ਜਾਂਦਾ ਹੁੰਦਾ ਸੀਗਾ ਕਿ ਹੁਣ ਨਾ ਸਰਦੀਆਂ ਆ ਗਈਆਂ ਨੇ ਸਭ ਤੋਂ ਪਹਿਲਾਂ ਤਾਂ ਪੇਟੀ ਚ ਰਜਾਈਆਂ ਕੱਢੋ ਤੇ ਫਿਰ ਉਹਨਾਂ ਨੂੰ ਧੁੱਪ ਲਵਾਓ ਤੇ ਧੁੱਪ ਲਵਾਓ ਤੇ ਇੰਨੀ ਦੇਰ ਤੱਕ ਜਿਹੜੀ ਸਰਦੀ ਆ ਉਹ ਪੂਰੇ ਜ਼ੋਰਾਂ ਸ਼ੋਰਾਂ ਤੇ ਹੋ ਜਾਂਦੀ ਸੀ ਤਦ ਤੱਕ ਲਈ ਸਾਡੀਆਂ ਰਜਾਈਆਂ ਬੜੀਆਂ ਤਿਆਰ ਬਰ ਤਿਆਰ ਹੋ ਜਾਂਦੀਆਂ ਸੀਗੀਆਂ ਐਨੂੰ ਨਵੇਂ ਨਵੇਂ ਸਾਫ ਧੋ ਕੇ ਅਸੀਂ ਜਿਹੜੇ ਗਲਾਫ ਚੜਾਉਣੇ ਹੁੰਦੇ ਸੀਗੇ ਜਾਂ ਛਾੜ ਚੜਾਏ ਹੁੰਦੇ ਸੀਗੇ ਫਿਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਹੁੰਦੀਆਂ ਸੀਗੀਆਂ ਕਿਆ ਬਾਤ ਹੈ ਨਾ ਸਰਦੀ ਦਾ ਮੌਸਮ ਵੀ ਨਾ ਆਪਣੇ ਆਪ ਦੇ ਵਿੱਚ ਬੜਾ ਮਜ਼ੇਦਾਰ ਹੁੰਦਾ ਬੜੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਆਪਣੇ ਨਾਲ ਲੈ ਕੇ ਆਉਂਦਾ ਜੋ ਮਾਹੌਲ ਨੂੰ ਬੜਾ ਖੁਸ਼ਗਵਾਰ ਬਣਾ ਦਿੰਦਾ ਹੁਣ ਤੁਸੀਂ ਦੇਖੋ ਕਿ ਖਾਣ ਪੀਣ ਵਾਲੀਆਂ ਚੀਜ਼ਾਂ ਕਿੰਨੀਆਂ ਸਾਰੀਆਂ ਆ ਜਾਂਦੀਆਂ ਨੇ ਪੰਜੀਰੀ ਹੋ ਗਈ ਜਾਂ ਗਜਰੇਲਾ ਬਣਦਾ ਹੁੰਦਾ ਔਰ ਕਈ ਲੋਕਾਂ ਦੇ ਘਰਾਂ ਦੇ ਵਿੱਚ ਖੋਇਆ ਕੱਢਣਾ ਸ਼ੁਰੂ ਕਰ ਦਿੱਤਾ ਜਾਂਦਾ ਪਿੰਡਾਂ ਦੇ ਵਿੱਚ ਆਮ ਹੀ ਇਹ ਚੀਜ਼ਾਂ ਹੁੰਦੀਆਂ ਨੇ ਕਿ ਗਜਰੇਲਾ ਬਣਾਉਣਾ ਬਰਫੀ ਬਣਾਉਣੀ ਹੈ ਜਾਂ ਪੰਜੀਰੀ ਬਣਾਉਣੀ ਆ ਸੋ ਸਾਗ ਬਣਨਾ ਮੱਕੀ ਦੀ ਰੋਟੀ ਬਣਨੀ ਆ ਨਿੱਕੀਆਂ ਨਿੱਕੀਆਂ ਚੀਜ਼ਾਂ ਤੇ ਹੋਰ ਤਾਂ ਹੋਰ ਜਦੋਂ ਸਾਰੇ ਜਾਣੇ ਸ਼ਾਮ ਨੂੰ ਇਕੱਠੇ ਬਹਿਣਾ ਸਭ ਨੇ ਵਿਹਲੇ ਹੋ ਕੇ ਆਪਣੇ ਕੰਮਾਂ ਕਾਰਾਂ ਤੋਂ ਤਾਂ ਫਿਰ ਮੂੰਗਫਲੀ ਖਾਣੀ ਗੱਚਕ ਖਾਣੀ ਰਿਓੜੀਆਂ ਖਾਣੀਆਂ ਸੋ ਇਹ ਸੁਗਾਤਾਂ ਜਿਹੜੀਆਂ ਸਾਨੂੰ ਮਿਲੀਆਂ ਨੇ ਸਰਦੀ ਦੇ ਮੌਸਮ ਦੇ ਵਿੱਚ ਮਾਨਣ ਨੂੰ ਭਈ ਇਹਨਾਂ ਦਾ ਆਨੰਦ ਨਾ ਵੱਖਰਾ ਹੀ ਹੈ ਫਿਲਹਾਲ ਦਿਲ ਕਰ ਰਿਹਾ ਕਿ ਇੱਕ ਗੀਤ ਸੁਣਿਆ ਜਾਏ ਤੇ ਫਿਰ ਮੁੜਦੇ ਹਾਂ ਜੀ ਤੁਸੀਂ ਕਿਤੇ ਵੀ ਨਾ ਜਾਣਾ ਇੰਤਜ਼ਾਰ ਕਰ ਰਹੇ ਹਾਂ ਜੀ ਤੁਹਾਡੀ ਕਾਲ ਦਾ ਸੁਨੇਹਿਆਂ ਦਾ ਸੋ ਇਹ ਲੋਕ ਗੀਤ ਸੁਣਦੇ ਹਾਂ ਜੀ ਲੋਕ ਬੋਲੀਆਂ
ਮੁੰਡਿਆਂ ਤੋਂ ਮੇਰੀ ਤੋਰ ਵੇਖਣੀ ਜੇ ਮੁੰਡਿਆਂ ਤੋਂ ਮੇਰੀ
ਕਿਆ ਬਾਤ ਹੈ ਜੀ। ਸੋ ਰੰਗਲੀ ਬੁੱਲ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਇਸ ਵਕਤ ਰੇਡੀਓ ਚੰਨ ਪਰਦੇ ਸੀ ਤੇ ਸਾਡੇ ਤਮਾਮ ਸੁਣਨ ਵਾਲਿਆਂ ਦਾ ਬਹੁਤ ਸ਼ੁਕਰੀਆ ਜੋ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ। ਹਾਂਜੀ, ਜੇਕਰ ਕਿਸੇ ਸਵਾਲ ਦਾ ਜਵਾਬ ਪਤਾ ਹੈ ਤਾਂ ਫਿਰ ਮੈਸੇਜ ਕਰ ਸਕਦੇ ਹੋ ਫੇਸਬੁੱਕ ਪੇਜ ਆਰ ਜੇ ਸੰਦੀਪ ਕੌਰ ਦੇ ਨਾਮ ਨਾਲ, ਕਾਲ ਵੀ ਕੀਤੀ ਜਾ ਸਕਦੀ ਹੈ। ਸੋ ਲਾਈਵ ਕਾਲ ਦਾ ਇਹ ਜਿਹੜਾ ਔਰ ਮੈਸੇਜਸ ਦਾ ਜਿਹੜਾ ਸਮਾਂ ਹੁੰਦਾ ਪੂਰੇ ਇੱਕ ਘੰਟੇ ਦੇ ਲਈ, ਔਰ ਸਾਡੇ ਕੋਲ ਸਿਰਫ ਤੇ ਸਿਰਫ ਇਸ ਵਕਤ 7 ਮਿੰਟ ਰਹਿ ਗਏ ਨੇ ਤੇ ਜਵਾਬ ਮੈਂ ਦੇਖ ਰਹੀ ਸੀਗੀ। ਇਕਬਾਲ ਕੌਰ ਜੀ ਸਾਡੇ ਨਾਲ ਜੁੜ ਚੁੱਕੇ ਨੇ ਇਸ ਵਕਤ ਕੈਲੀਫੋਰਨੀਆ ਤੋਂ। ਸਤਿ ਸ੍ਰੀ ਅਕਾਲ ਤੇ ਪਾਣੀ ਵਾਰ ਬੰਨੇ ਦੀ ਮਾਏ ਬੰਨਾ ਬੰਨੀ ਬਾਰ ਖੜੇ। ਸੋ ਇਹ ਜਿਹੜਾ ਗਾਉਣ ਕਹਿ ਲੋ ਗੀਤ ਕਹਿ ਲੋ, ਇਹ ਜਦੋਂ ਮੁੰਡਾ ਵਿਆਹ ਕੇ ਘਰ ਬਹੂ ਲੈ ਕੇ ਆਉਂਦਾ ਤੇ ਦਰਵਾਜੇ ਤੇ ਮਾਂ ਪਾਣੀ ਵਾਰ ਕੇ ਦੋਹਾਂ ਦਾ ਸਵਾਗਤ ਕਰਦੀ ਆ ਤੇ ਕਿਆ ਬਾਤ ਹੈ ਜੀ, ਬਿਲਕੁਲ ਸਹੀ ਜਵਾਬ। ਬਾਕੀ ਖਾਣੇ ਦੀਆਂ ਗੱਲਾਂ ਕਰਕੇ ਭੁੱਖ ਲਵਾ ਦਿੱਤੀ, ਇਹ ਤਾਂ ਲੱਗਣੀ ਜ਼ਰੂਰੀ ਹੈ ਜੀ। ਖਾਓ ਪੀਓ ਐਸ਼ ਕਰੋ। ਔਰ ਕਹਿੰਦੀ ਵੈਸੇ ਪਹਿਲਾਂ ਹੀ ਸੋਚਿਆ ਸੀ ਕਿ ਇਸ ਵੀਕਐਂਡ ਪਿੰਨੀਆਂ ਬਣਾਉਣੀਆਂ ਨੇ ਤੇ ਹਲਕੀ ਜਿਹੀ ਠੰਡ ਜਿਹੜੀ ਆ ਸ਼ੁਰੂ ਹੋ ਗਈ। ਸਾਡੇ ਪੰਜਾਬੀਆਂ ਦੇ ਘਰ ਬਿਲਕੁਲ ਜੀ ਏਦਾਂ ਹੀ ਹੁੰਦਾ ਕਿ ਬਸ ਠੰਡ ਆਉਣ ਦੀ ਦੇਰ ਆ ਤੇ ਅਸੀਂ ਤਾਂ ਕੜਾਹੀਆਂ ਪਹਿਲਾਂ ਹੀ ਤਿਆਰ ਬਰ ਤਿਆਰ ਕਰਕੇ ਰੱਖੀਆਂ ਹੁੰਦੀਆਂ ਨੇ। ਬਸ ਠੰਡ ਆਵੇ ਤੇ ਫਿਰ ਪਿੰਨੀਆਂ ਪੰਜੀਰੀਆਂ ਬਣਨ ਤੇ ਫਿਰ ਸਾਰੇ ਮਜ਼ੇ ਦੇ ਨਾਲ ਖਾਣ ਔਰ ਆਨੰਦ ਲੈਣ ਤੇ ਇਸੇ ਤਰ੍ਹਾਂ ਜੀ ਬਿਲਕੁਲ ਇੰਜੋਏ ਕਰਦੇ ਰਹੋ ਆਪਣੀ ਜ਼ਿੰਦਗੀ ਦਾ। ਤੇ ਫਿਲਹਾਲ ਜੀ ਮੈਂ ਦੱਸ ਦਿਆਂ ਕਿ ਗੁਰਿੰਦਰਪਾਲ ਸਿੰਘ ਜੀ ਜਿਨ੍ਹਾਂ ਦਾ ਸਭ ਤੋਂ ਪਹਿਲਾਂ ਇੱਥੇ ਮੈਸੇਜ ਸਾਡੇ ਕੋਲ ਆਇਆ ਸੀ, ਉਹਨਾਂ ਨੇ ਬੜੀ ਖੂਬਸੂਰਤੀ ਦੇ ਨਾਲ ਗੜਬੜਿਆਂ ਦਾ ਜਿਹੜਾ ਜਵਾਬ ਹੈ ਉਹ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਚਲੋ ਮੈਂ ਇਹਨਾਂ ਦੇ ਮੈਸੇਜ ਕਾਫੀ ਸਾਰੇ ਆਏ ਹੋਏ ਨੇ ਇਸ ਵਕਤ ਤੇ ਇਹਨਾਂ ਨੇ ਪੜੋਲੇ ਦਾ ਜਵਾਬ ਵੀ ਬਿਲਕੁਲ ਸਹੀ ਦਿੱਤਾ ਸੀ, ਖੁਰਚਣੀ ਦਾ ਇਹਨਾਂ ਨੇ ਜਵਾਬ ਵੀ ਬਿਲਕੁਲ ਸਹੀ ਦਿੱਤਾ ਸੀ, ਔਰ ਟਾਂਗਾ ਕਿਸ ਨੂੰ ਕਹਿੰਦੇ ਨੇ ਇਹ ਇਹਨਾਂ ਦਾ ਸਵਾਲ ਸੀ, ਤੇ ਕਨੌੜ ਚੱਲਣੀ ਅਸਾਂ ਨੀ ਕਨੌੜ ਚੱਲਣੀ ਜੀ, ਨਰਿੰਦਰ ਬੀਬਾ ਹੁਣਾਂ ਦੀ ਆਵਾਜ਼ ਚ ਗੀਤ ਸੁਣਿਆ ਸੀ ਨਾ, ਇਹਦਾ ਜਵਾਬ ਸਾਡੇ ਕੋਲ ਕਸ਼ਮੀਰ ਐਂਟੀ ਜੀ ਦੇ ਵੱਲੋਂ ਆਇਆ ਹੈ। ਔਰ ਨਾਲ ਹੀ ਮੇਰੇ ਕੋਲ ਇੱਥੇ ਪਾਲ ਸ਼ਰਮਾ ਜੀ ਜੋ ਕਿ ਨਿਊਯਾਰਕ ਤੋਂ ਸੁਣ ਰਹੇ ਨੇ ਪ੍ਰੋਗਰਾਮ, ਉਹਨਾਂ ਨੇ ਵੀ ਬਿਲਕੁਲ ਸਹੀ ਜਵਾਬ ਦਿੱਤਾ ਹੈ। ਤੇ ਇਸ ਤੋਂ ਇਲਾਵਾ ਹੋਰ ਕਿਹਨਾਂ ਨੇ ਦਿੱਤਾ, ਹਾਂਜੀ ਗੁਰਨਾਮ ਜੀ ਨੇ ਵੀ ਕੁਵੈਤ ਤੋਂ, ਉਹਨਾਂ ਨੇ ਵੀ ਬਿਲਕੁਲ ਸਹੀ ਕਿਹਾ। ਕਨੌੜ ਦਾ ਮਤਲਬ ਹੁੰਦਾ ਕਿ ਧੌਂਸ ਜਿਹਨੂੰ ਆਪਾਂ ਆਕੜ ਵੀ ਕਹਿ ਸਕਦੇ ਹਾਂ, ਸੋ ਆਕੜ। ਤੇ ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ ਤੁਹਾਡਾ। ਤੇ ਗੁਰਿੰਦਰ ਜੀ ਜਿਹੜੇ ਤੁਸੀਂ ਗੱਲ ਕੀਤੀ ਸੀ ਖਾਸ ਤੌਰ ਤੇ ਗੜਬੜਿਆਂ ਦੇ ਬਾਰੇ, ਇਹਨਾਂ ਨੇ ਕਿਹਾ ਕਿ ਇੱਕ ਤਿਉਹਾਰ ਦੇ ਰੂਪ ਦੇ ਵਿੱਚ ਇਸ ਨੂੰ ਮਨਾਇਆ ਜਾਂਦਾ। ਬੱਚੇ ਮਿੱਟੀ ਦੇ ਬਣੇ ਗੜਬੜਿਆਂ 'ਚ ਤੇਲ ਦੇ ਦੀਵੇ ਬਾਲ ਕੇ ਰੱਸੀ ਦੇ ਨਾਲ ਲਮਕਾ ਕੇ ਬਚਾਉਂਦੇ ਨੇ ਤੇ ਗਵਾਂਢੀਆਂ ਤੋਂ ਤੇਲ ਤੇ ਪੈਸੇ ਪਵਾਉਂਦੇ ਨੇ। ਕਹਿੰਦੇ ਯਾਦ ਹੈ ਕਿ ਛੋਟੇ ਹੁੰਦਿਆਂ ਇੱਕ ਵਾਰੀ ਮੇਰੀ ਗੜਬੜੇ ਦੀ ਰੱਸੀ ਜਲ ਗਈ ਸੀ ਤੇ ਗੜਬੜਾ ਫੁੱਟ ਗਿਆ ਸੀ ਜੀ। ਬਹੁਤ ਸਾਰੇ ਸਾਡੇ ਪੰਜਾਬ ਦੇ ਵਿੱਚ ਥਾਵਾਂ ਤੇ ਵੱਖ ਵੱਖ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬੱਚਿਆਂ ਦੇ ਵੱਲੋਂ ਆਪਣੇ ਮਿੱਟੀ ਦੇ ਬਣੇ ਗੜਬੜੇ ਦੇ ਵਿੱਚ ਦੀਵਾ ਬਾਲ ਕੇ ਘਰ ਘਰ ਜਾ ਕੇ ਦੀਵੇ ਦੇ ਵਿੱਚ ਤੇਲ ਪਵਾਇਆ ਜਾਂਦਾ ਸੀ ਜਾਂ ਹੋਰ ਚੀਜ਼ਾਂ ਦੀ ਜਿਹੜੀ ਮੰਗ ਆ ਉਹ ਕੀਤੀ ਜਾਂਦੀ ਹੁੰਦੀ ਸੀ। ਸ਼ਾਮਾਂ ਦੇ ਵੇਲੇ ਜਿਹੜਾ ਇਤਿਹਾਰ ਹੈ ਮਨਾਇਆ ਜਾਂਦਾ ਸੀ, ਬੱਚੇ ਜਿਹੜੇ ਨੇ ਉਹਨਾਂ ਦਾ ਕਈ ਵਾਰੀ ਝੁੰਡ ਬਣਾ ਕੇ ਆਪਣੇ ਰੰਗ ਬਿਰੰਗੇ ਗੜਬੜਿਆਂ ਦੇ ਰਾਹੀਂ ਗੜਬੜੇ ਮੰਗੇ ਜਾਂਦੇ ਹੁੰਦੇ ਸੀਗੇ। ਤੇ ਦੱਸ ਦਈਏ ਇਹ ਜਿਹੜਾ ਤਿਉਹਾਰ ਹੈ ਇਹ ਬੜਾ ਇੱਕ ਵਿਲੱਖਣ ਜਿਹਾ ਤਿਉਹਾਰ ਹੈ ਤੇ ਬੜਾ ਖੂਬਸੂਰਤ ਤਿਉਹਾਰ ਹੈ। ਇਹ ਬੜੇ ਲੰਮੇ ਸਮੇਂ ਤੋਂ ਮਨਾਇਆ ਜਾ ਰਿਹਾ ਹੈ ਪਰ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਇਸ ਕਰਕੇ ਨਹੀਂ ਪਤਾ ਕਿਉਂਕਿ ਉਹਨਾਂ ਦੇ ਇਲਾਕਿਆਂ ਦੇ ਵਿੱਚ ਇਹ ਤਿਉਹਾਰ ਨਹੀਂ ਮਨਾਇਆ ਜਾਂਦਾ। ਦਰਅਸਲ ਅੰਗਰੇਜ਼ਾਂ ਦਾ ਤਿਉਹਾਰ ਵੀ ਹੈ ਜੀ। ਇਹ ਵੀ ਕਿਤੇ ਨਾ ਕਿਤੇ ਦੇਖਿਆ ਜਾਂਦਾ ਕਿ ਜਦੋਂ ਅੰਗਰੇਜ਼ ਭਾਰਤ ਤੇ ਜਦੋਂ ਉਹਨਾਂ ਦਾ ਕਬਜ਼ਾ ਸੀ ਤੇ ਉਦੋਂ ਪੰਜਾਬੀ ਲੋਕ ਜਿਹੜੇ ਹੁੰਦੇ ਸੀਗੇ ਉਹਨਾਂ ਨੇ ਇੱਕ ਤਿਉਹਾਰ ਉਹਨਾਂ ਨੂੰ ਇਹ ਤਿਉਹਾਰ ਜਿਹੜਾ ਅੰਗਰੇਜ਼ਾਂ ਦੇ ਵੱਲੋਂ ਦਿੱਤਾ ਗਿਆ ਜਿਹੜਾ ਕਿ ਹੈਲੋਵੀਨ 31 ਅਕਤੂਬਰ ਨੂੰ ਮਨਾਇਆ ਜਾਂਦਾ। ਔਰ ਦੇਖਾ ਦੇਖੀ ਆਪਾਂ ਵੀ ਕਿਤੇ ਨਾ ਕਿਤੇ ਉਸਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਤੇ ਅੰਗਰੇਜ਼ਾਂ ਦੇ ਇਸ ਤਿਉਹਾਰ ਨੂੰ ਮਨਾਉਣ ਵਾਸਤੇ ਯੂਰਪ ਤੋਂ ਸਪੈਸ਼ਲ ਕੱਦੂ ਆਉਂਦੇ ਹੁੰਦੇ ਸੀਗੇ ਜਿਨ੍ਹਾਂ ਨੂੰ ਖਾਲੀ ਕਰਕੇ ਸ਼ਕਲ ਬਣਾ ਕੇ ਵਿੱਚ ਦੀਵਾ ਰੱਖ ਦਿੰਦੇ ਹੁੰਦੇ ਸੀ ਪਰ ਜਦੋਂ ਪੰਜਾਬੀਆਂ ਨੂੰ ਕੱਦੂ ਨਾ ਮਿਲਿਆ ਤੇ ਇਸ ਕਰਕੇ ਉਹਨਾਂ ਨੇ ਮਿੱਟੀ ਦੇ ਗੜਬੜੇ ਵਿੱਚ ਸ਼ਕਲ ਬਣਾ ਕੇ ਉਹਦੇ ਵਿੱਚ ਦੀਵਾ ਰੱਖਣਾ ਸ਼ੁਰੂ ਕਰ ਦਿੱਤਾ ਤੇ ਜਿੱਦਾਂ ਅੰਗਰੇਜ਼ ਬੱਚੇ ਹੈਲੋਵੀਨ ਵਾਲੇ ਦਿਨ ਘਰ ਘਰ ਜਾ ਕੇ ਟ੍ਰੀਟ ਕਹਿ ਦਿੰਦੇ ਨੇ, ਟ੍ਰਿਕ ਐਂਡ ਟ੍ਰੀਟ, ਸੋ ਟੋਫੀਆਂ ਚੋਕਲੇਟ ਪੈਸੇ ਉਹਨਾਂ ਨੂੰ ਮਿਲਦੇ ਨੇ ਇਕੱਠੇ ਕਰਦੇ ਨੇ। ਸੋ ਬਿਲਕੁਲ ਉਸੇ ਤਰ੍ਹਾਂ ਪੰਜਾਬੀ ਬੱਚੇ ਵੀ ਘਰ ਘਰ ਜਾ ਕੇ ਦਾਣੇ ਤੇਲ ਟੋਫੀਆਂ ਪੈਸੇ ਇਹ ਚੀਜ਼ਾਂ ਇਕੱਠੀਆਂ ਕਰਿਆ ਕਰਦੇ ਹੁੰਦੇ ਸੀਗੇ ਤੇ ਅੱਜ ਵੀ ਕਿਤੇ ਕਿਤੇ ਤੇ ਪੰਜਾਬੀਆਂ ਨੂੰ ਇਸ ਨੂੰ ਹਰ ਸਾਲ ਨੇਮਬੱਧ ਮਨਾਉਣ ਦੀ ਲੋੜ ਪਈ ਤਾਂ ਉਸ ਲਈ ਕਿਸੇ ਸਪੈਸ਼ਲ ਦਿਨ ਦੀ ਲੋੜ ਤਾਂ ਸੀ ਤਾਂ ਉਹ ਦਿਨ ਵੀ ਅਕਤੂਬਰ ਦੇ ਵਿੱਚ ਹੋਣਾ ਚਾਹੀਦਾ ਸੀ। ਸੋ ਅਕਤੂਬਰ 'ਚ ਬਾਲਮੀਕ ਜੀ ਦੇ ਜਨਮ ਦਿਨ ਤੇ ਇਸ ਕੰਮ ਦੇ ਲਈ ਉਸਨੂੰ ਚੁਣਿਆ ਗਿਆ। ਸੋ ਗੜਬੜਿਆਂ ਦਾ ਇਤਿਹਾਸ ਜਿਹੜਾ ਮਨਾਇਆ ਜਾਣ ਲੱਗ ਪਿਆ ਔਰ ਬਿਲਕੁਲ ਜੀ, ਅੱਜ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਮਿੱਟੀ ਦੇ ਬੱਚੇ ਜਿਹੜੇ ਨੇ ਖਾਸ ਤੌਰ ਤੇ ਮਿੱਟੀ ਦੇ ਬਣੇ ਹੋਏ ਕੁੱਜੇ ਜੇ ਹੁੰਦੇ ਨੇ ਉਹਨਾਂ ਦੇ ਵਿੱਚ ਦੀਵਾ ਰੱਖ ਦਿੰਦੇ ਨੇ ਤੇ ਫਿਰ ਘਰ ਘਰ ਜਾਂਦੇ ਨੇ। ਬੜਾ ਸੋਹਣਾ ਲੱਗਦਾ ਇਹ ਮਾਹੌਲ ਵੀ। ਸੋ ਮੇਰੇ ਖਿਆਲ ਨਾਲ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਹੋਏਗਾ ਕਿ ਗੜਬੜਿਆਂ ਦਾ ਤਿਉਹਾਰ ਕੀ ਹੁੰਦਾ ਜੀ। ਸੋ ਬਹੁਤ ਸ਼ੁਕਰੀਆ ਗੁਰਿੰਦਰ ਜੀ ਤੁਹਾਡਾ ਵੀ ਕਿ ਤੁਸੀਂ ਜਾਣਕਾਰੀ ਸਾਂਝੀ ਕੀਤੀ ਆ। ਤੇ ਬਿਲਕੁਲ ਜੀ, ਹੈਲੋਵੀਨ ਦਾ ਤਿਉਹਾਰ ਹੈ ਕੱਲ, ਸੋ ਸਾਰਿਆਂ ਨੂੰ ਹੈਲੋਵੀਨ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ। ਸੋ ਬੱਚੇ ਬੜੇ ਖੂਬਸੂਰਤ ਡਰੈਸਿਸ ਪਹਿਨਦੇ ਨੇ, ਸੋ ਖਾਸ ਤੌਰ ਤੇ ਅਮਰੀਕਾ, ਕੈਨੇਡਾ ਤੇ ਵੱਖ ਵੱਖ ਦੇਸ਼ਾਂ ਦੇ ਵਿੱਚ ਇਸ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਸੈਲੀਬ੍ਰੇਟ ਕੀਤਾ ਜਾਂਦਾ। ਸੋ ਨਿੱਕੇ ਨਿੱਕੇ ਬੱਚਿਆਂ ਨੂੰ ਰੰਗ ਬਿਰੰਗੀਆਂ ਕੋਸਟਿਊਮਸ ਪਾ ਕੇ ਜਦੋਂ ਆਪਾਂ ਦੇਖਦੇ ਹਾਂ ਤੇ ਉਹ ਬੜਾ ਚੰਗਾ ਲੱਗਦਾ, ਤੇ ਘਰ ਘਰ ਜਾ ਕੇ ਜਿਹੜੀਆਂ ਚਾਕਲੇਟਸ ਲੈਣੀਆਂ ਹੁੰਦੀਆਂ ਨੇ ਉਹ ਵੱਖਰਾ ਹੀ ਮਜ਼ਾ ਹੁੰਦਾ। ਸੋ ਮੈਨੂੰ ਵੀ ਯਾਦ ਹੈ ਕਿ ਜਦ ਪਿੱਛੇ ਜਾ ਮੈਂ ਅਮਰੀਕਾ ਦੇ ਵਿੱਚ ਬਿਲਕੁਲ ਉੱਥੇ ਜਦ ਗਈ ਤਾਂ ਉੱਥੇ ਥਾਂ ਥਾਂ ਦੇ ਉੱਤੇ ਚਾਕਲੇਟਸ ਰੱਖੀਆਂ ਹੁੰਦੀਆਂ ਸੀਗੀਆਂ, ਤੇ ਚਾਕਲੇਟਸ ਜਿਹੜੀਆਂ ਨੇ ਉਹ ਬੜੀ ਜ਼ਬਰਦਸਤ ਹੁੰਦੀਆਂ ਸੀ, ਬਹੁਤ ਸਵਾਦ ਲੱਗਦੀਆਂ ਉੱਥੋਂ ਦੀਆਂ, ਇੱਕ ਫਲੇਵਰ ਜਿਹੜਾ ਟੇਸਟ ਜਿਹੜਾ ਉਹ ਵੀ ਬੜਾ ਡਿਫਰੈਂਟ ਹੁੰਦਾ, ਬੜਾ ਅਲੱਗ ਹੁੰਦਾ। ਤੇ ਬਾਕੀ ਉੱਥੇ ਜਦ ਮੈਂ ਇਹ ਚੀਜ਼ ਦੇਖੀ, ਕਿਉਂਕਿ ਆਪਣੇ ਇੰਡੀਆ ਦੇ ਵਿੱਚ ਕੀ ਹੁੰਦਾ, ਵੈਸੇ ਮੈਂ ਇਹ ਨਹੀਂ ਕਹਿੰਦੀ ਕਿ ਤਿਉਹਾਰ ਹਰ ਇੱਕ ਦੇਸ਼ ਦਾ ਬੜਾ ਖੂਬਸੂਰਤ ਹੈ, ਹਰ ਇੱਕ ਤਿਉਹਾਰ ਦੀ ਆਪਣੀ ਇੱਕ ਮਹਾਨਤਾ ਮਹੱਤਤਾ ਹੁੰਦੀ ਹੈ। ਪਰ ਦੀਵਾਲੀ ਦੇ ਵਿੱਚ ਜਿੱਦਾਂ ਇੱਦਾਂ ਹੁੰਦਾ ਨਾ ਕਿ ਆਪਾਂ ਜਾਲੇ ਵਗੈਰਾ ਉਤਾਰਦੇ ਹਾਂ, ਘਰਾਂ ਦੀਆਂ ਸਫਾਈਆਂ ਕਰਦੇ ਹਾਂ, ਪਰ ਇਸ ਦੇ ਉਲਟ ਇੱਕ ਚੀਜ਼ ਜਿਹੜੀ ਮੈਂ ਦੇਖੀ ਕਿ ਉੱਥੇ ਮਤਲਬ ਕੀ ਕਰਦੇ ਨੇ ਕਿ ਜਾਲੇ ਲਗਾਏ ਜਾਂਦੇ ਨੇ, ਮੱਕੜੀਆਂ ਲਗਾਈਆਂ ਜਾਂਦੀਆਂ ਨੇ ਜਾਂ ਕੁਝ ਏਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਉੱਥੇ ਲਗਾਇਆ ਜਾਂਦਾ, ਸਜਾਇਆ ਜਾਂਦਾ ਘਰਾਂ ਨੂੰ। ਸੋ ਉਹ ਇੱਕ ਵੱਖਰੇ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉਹ ਹੁੰਦਾ। ਸੋ ਇਹ ਜਿਹੜਾ ਤਿਉਹਾਰ ਹੈ ਇੱਕ ਬਿਲਕੁਲ ਸੋਹਣਾ ਜਿਹਾ ਤਿਉਹਾਰ ਹੈ, ਬੱਚਿਆਂ ਦਾ ਤਿਉਹਾਰ ਹੈ ਹੈਲੋਵੀਨ। ਤੇ ਫਿਲਹਾਲ ਇੱਥੇ ਅੰਬ ਦੇ ਪੱਤੇ ਦੀ ਵੀ ਗੱਲ ਚੱਲੀ ਹੈ, ਤੇ ਨਾਲ ਹੀ ਨਾਲ ਜੀ ਬਿਲਕੁਲ ਅੰਬ ਦੇ ਪੱਤੇ ਤਾਂ ਬਿਲਕੁਲ ਨਹੀਂ, ਪਰ ਕਈ ਥਾਵਾਂ ਤੇ ਕਹਿ ਲੈਂਦੇ ਨੇ ਕਿ ਅੰਬ ਦੇ ਪੱਤੇ ਵੀ ਜਿਹੜੇ ਨੇ ਉਹ ਟੰਗੇ ਜਾਂਦੇ ਨੇ। ਫਿਲਹਾਲ ਜੀ ਬੰਗੀ ਦੇ ਬਾਰੇ ਵੀ ਝਾਤ ਪਾਵਾਂਗੇ। ਹਾਂਜੀ, ਸੋ 2 ਮਿੰਟ ਸਾਡੇ ਕੋਲ ਨੇ ਤੇ ਬੰਗੀ ਦੇ ਬਾਰੇ ਵੀ ਚਲਦੇ ਚਲਦੇ ਆਪਾਂ ਦੱਸ ਹੀ ਦਈਏ। ਕਹਿੰਦੇ ਕਿ ਖੇਤ ਦੇ ਕਿਆਰੇ ਦਾ ਜਿਹੜਾ ਅਖੀਰਲਾ ਸਿਰਾ ਹੁੰਦਾ ਨਾ ਉਹਨੂੰ ਬੰਗੀ ਕਹਿੰਦੇ ਨੇ। ਖੇਤ ਦੇ ਅਖੀਰ ਤੇ ਛੱਡਿਆ ਹੋਇਆ ਛੋਟਾ ਜਿਹਾ ਕਿਆਰਾ ਜਾਂ ਕਿਆਰੀ। ਇੱਕ ਵੱਡਾ ਕਾਰਨ ਇਹ ਹੁੰਦਾ ਹੁੰਦਾ ਸੀਗਾ ਕਿ ਪਹਿਲਾਂ ਖੇਤ ਜਿਹੜੇ ਨੇ ਉੱਚੇ ਨੀਵੇਂ ਹੁੰਦੇ ਹੁੰਦੇ ਸੀਗੇ, ਤੇ ਬੰਗੀ ਆਮ ਤੌਰ ਤੇ ਉੱਥੇ ਪਾਈ ਜਾਂਦੀ ਹੁੰਦੀ ਸੀ ਜਿੱਥੇ ਨਾਲ ਦਾ ਖੇਤ ਨੀਵਾਂ ਹੁੰਦਾ ਸੀਗਾ, ਤੇ ਜਿਹੜੇ ਵੱਡੇ ਵੱਡੇ ਕਿਆਰੇ ਹੁੰਦੇ ਸੀਗੇ ਨਾ ਉਹਨਾਂ ਨੂੰ ਪਾਣੀ ਜਦੋਂ ਲਾਇਆ ਜਾਂਦਾ ਸੀ, ਤੇ ਜੇਕਰ ਰਾਤ ਸਮੇਂ ਕਿਤੇ ਉਹ ਵੱਟ ਟੁੱਟ ਜਾਂਦੀ ਹੁੰਦੀ ਸੀ, ਸਾਰੇ ਖੇਤ ਦਾ ਜਿਹੜਾ ਪਾਣੀ ਆ ਹੋਰ ਖੇਤ ਦੇ ਵਿੱਚ ਚਲਾ ਜਾਂਦਾ ਹੁੰਦਾ ਸੀ, ਬੜਾ ਨੁਕਸਾਨ ਹੁੰਦਾ ਹੁੰਦਾ ਸੀਗਾ। ਤੇ ਬੰਗੀ ਪਾਉਣ ਦੇ ਨਾਲ ਖੇਤ ਦਾ ਪਾਣੀ ਖੇਤ ਦੇ ਵਿੱਚ ਹੀ ਰਹਿੰਦਾ ਹੁੰਦਾ ਸੀ, ਸਿਰਫ ਜੇ ਟੁੱਟਦਾ ਸੀ ਤੇ ਛੋਟੀ ਬੰਗੀ ਦਾ ਪਾਣੀ ਦੂਜੇ ਖੇਤ ਦੇ ਵਿੱਚ ਜਾਂਦਾ ਹੁੰਦਾ ਸੀ, ਇਹਦੇ ਨਾਲ ਨੁਕਸਾਨ ਬਹੁਤ ਥੋੜਾ ਹੁੰਦਾ ਹੁੰਦਾ ਸੀ। ਸਾਂਝੀ ਵੱਟ ਦੇ ਵਿੱਚ ਕਹੀ ਦੇ ਵਹੇ ਦੇ ਨਾਲ ਹੁੱਜ ਮਾਰ ਕੇ ਪਾਣੀ ਚੋਰੀ ਕਰ ਲੈਂਦੇ ਹੁੰਦੇ ਸੀਗੇ ਕਈ, ਤੇ ਇਹਦਾ ਹੱਲ ਫਿਰ ਬੰਗੀ ਪਾਉਣ ਦੇ ਨਾਲ ਹੋ ਜਾਂਦਾ ਹੁੰਦਾ ਸੀ। ਸੋ ਅਗਰ ਕੋਈ ਸਵਾਲ ਦਾ ਜਵਾਬ ਅੱਜ ਰਹਿ ਗਿਆ ਤਾਂ ਆਪਾਂ ਅਗਲੇ ਸ਼ੁੱਕਰਵਾਰ ਸਾਂਝਾ ਕਰਾਂਗੇ। ਅੱਜ ਦੇ ਲਈ ਇੰਨਾ ਹੀ ਕਬੂਲ ਕਰਨਾ, ਮੈਨੂੰ ਸੰਦੀਪ ਕੌਰ ਨੂੰ ਦਿਓ ਇਜਾਜ਼ਤ, ਰੱਖਿਓ ਆਪਣਾ ਬਹੁਤ ਸਾਰਾ ਖਿਆਲ, ਬਹੁਤ ਬਹੁਤ ਧੰਨਵਾਦ ਜੀ।
ਚੈੱਕ ਡੀਜੇ ਚੱਲੋ ਸਾਰੀ ਰਾਤ ਨਾਲੇ ਕੱਢਣੇ ਆ ਫੈਰਨੀ।